ਸ੍ਰੀ ਸਤਿਗੁਰ ਹਰਿ ਰਾਏ ਜੀ ਭੁਗਤ ਮੁਕਤ ਦੇ ਦਾਨ ਨਿਤ ਅਨੇਕ ਹੀ ਹੋਤੇ ਸਿੱਖ ਸਹਿਤ ਕਲਿਆਣ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੋ ਸੁਲਤਾਨ ਕਹਾਹੋ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇਹੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜਾਹਰਾਂ ਜ਼ਹੂਰ, ਸਰਬ ਕਲਾ ਭਰਪੂਰ ਰਾਜਾਨ ਰਾਜ ਪਾਦਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਚ, ਔਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ, ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਨਿਤਾ ਪ੍ਰਤੀ ਗੁਰੂ ਚਰਨਾਂ ਚ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ, ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੇਅੰਤ ਸਿੱਖ ਸੰਗਤਾਂ ਆਈਆਂ ਹਨ। ਸਭ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਨਾਮ ਸਿਮਰਨ ਦਾ ਔਰ ਸੇਵਾ ਕਰਨ ਦਾ। ਔਰ ਇਹ ਵੀ ਬਚਨ ਕਿਹਾ ਕਿ ਭਾਈ ਲੰਗਰ ਚਲਾਓ। ਸਤਿਗੁਰਾਂ ਦਾ ਬਚਨ ਮੰਨ ਕੇ ਗੁਰਸਿੱਖਾਂ ਨੇ ਆਪੋ ਆਪਣੇ ਘਰਾਂ ਵਿਚ ਲੰਗਰ ਚਲਾ ਦਿੱਤੇ। ਆਏ ਗਏ ਅਭਿਆਗਤਾਂ ਨੂੰ, ਲੋੜਵੰਦਾਂ ਨੂੰ ਛਕਣ ਵਾਸਤੇ ਲੰਗਰ ਪ੍ਰਾਪਤ ਹੋਣ ਲੱਗਾ। ਜੇ ਕਿਸੇ ਗੁਰਸਿੱਖ ਦੇ ਘਰ ਕੋਈ ਗੁਰਸਿੱਖ ਆ ਜਾਂਦਾ ਤਾਂ ਸਿੱਖਾਂ ਨੂੰ ਚਾਉ ਚੜ ਜਾਂਦਾ ਔਰ ਬੜੇ ਚਾਉ ਨਾਲ ਉਨ੍ਹਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਭੋਜਨ ਛਕਾਉਂਦੇ ਹਨ। ਏਦਾਂ ਗੁਰੂ ਘਰ ਵੀ ਆ ਕੇ ਸਿੱਖ ਦੱਸਣ ਲੱਗੇ, ਮਹਾਰਾਜ ਅਮਕੇ ਪਿੰਡ ਚ ਫਲਾਣੇ ਸਿੱਖ ਨੇ ਬੜੇ ਵਧੀਆ ਲੰਗਰ ਦੇ ਪ੍ਰਬੰਧ ਕੀਤੇ ਹਨ, ਔਰ ਉਹ ਬਹੁਤ ਸਾਰੇ ਅਭਿਆਗਤਾਂ ਨੂੰ, ਭੁੱਖਿਆਂ ਨੂੰ, ਲੋੜਵੰਦਾਂ ਨੂੰ ਲੰਗਰ ਛਕਾਉਂਦਾ। ਤੋ ਵਿਸਾਖੀ ਦਾ ਜੋੜ ਮੇਲਾ ਆਇਆ ਤੇ ਸੰਗਤ ਸਤਿਗੁਰਾਂ ਦੇ ਚਰਨਾਂ ਚ ਪਹੁੰਚੀ। ਗੁਰੂ ਹਰਿ ਰਾਏ ਸਾਹਿਬ ਜੀ ਨੇ ਪੁੱਛਿਆ, ਭਾਈ ਤੁਹਾਡੇ ਚੋਂ ਕਿਹੜੇ ਕਿਹੜੇ ਸਿੱਖ ਲੰਗਰ ਲਾਉਂਦੇ ਨੇ? ਤੋ ਕਈ ਸਿੱਖ ਉੱਠ ਕੇ ਖਲੋਤੇ। ਉਨ੍ਹਾਂ ਨੂੰ ਸਤਿਗੁਰੂ ਜੀ ਪੁੱਛਣ ਲੱਗੇ, ਭਾਈ ਇਹ ਦੱਸੋ ਕਿ ਜਦੋਂ ਕੋਈ ਬੇਵਕਤ ਸਿੱਖ ਆ ਜਾਵੇ ਤੁਹਾਡੇ ਘਰ ਤੇ ਫਿਰ ਤੁਸੀਂ ਲੰਗਰ ਛਕਾਉਂਦੇ ਹੋ? ਕਹਿੰਦੇ, ਮਹਾਰਾਜ ਬੇਵਕਤ ਦਾ ਕੀ ਮਤਲਬ ਹੋਇਆ? ਕਹਿੰਦੇ, ਜਦੋਂ ਲੰਗਰ ਦਾ ਟਾਈਮ ਲੰਘ ਜਾਏ, ਬਾਅਦ ਵਿਚ ਕੋਈ ਆ ਜਾਵੇ, ਫਿਰ ਉਹਨੂੰ ਲੰਗਰ ਛਕਾਉਂਦੇ ਹੋ? ਕਹਿੰਦੇ ਜੀ ਫਿਰ ਤਾਂ ਨਹੀਂ ਛਕਾਉਂਦੇ। ਮਹਾਰਾਜ ਜੀ ਕਹਿੰਦੇ, ਭਾਈ ਫਿਰ ਲੰਗਰ ਪ੍ਰਵਾਨ ਨਹੀਂ ਹੁੰਦਾ ਤੁਹਾਡਾ। ਜੇ ਕੋਈ ਬੇਵਕਤ ਵੀ ਆ ਜਾਏ ਕਿ ਲੰਗਰ ਪ੍ਰਸ਼ਾਦੇ ਦਾ ਸਮਾਂ ਨਾ ਵੀ ਹੋਵੇ, ਉਸ ਵਕਤ ਵੀ ਕੋਈ ਆ ਜਾਵੇ ਤੇ ਉਹਨੂੰ ਵੀ ਪ੍ਰਸ਼ਾਦਾ ਪਕਾ ਕੇ ਤਿਆਰ ਕਰਕੇ ਛਕਾਉਣਾ, ਉਹਦੇ ਨਾਲ ਤੁਹਾਡੇ ਤੇ ਮੇਰੀਆਂ ਖੁਸ਼ੀਆਂ ਹੋਣਗੀਆਂ। ਇਹੋ ਜੇ ਕਿਸੇ ਸਿੱਖ ਨੂੰ ਜੇ ਤੁਸੀਂ ਭੋਜਨ ਛਕਾਓਗੇ ਤਾਂ ਸਮਝ ਲਓ ਮੈਨੂੰ ਛਕਾਇਆ, ਉਹ ਭੋਜਨ ਮੇਰੇ ਤੱਕ ਪਹੁੰਚਿਆ ਔਰ ਤੁਹਾਡਾ ਲੋਕ ਤੇ ਪਰਲੋਕ ਦੋਵੇਂ ਸਵਰ ਜਾਣਗੇ। ਇਹ ਉਪਦੇਸ਼ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਸਾਰੇ ਸਿੱਖਾਂ ਨੂੰ ਦਿੱਤਾ ਹੈ। ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਦੇਗ ਤੇ ਤੇਗ ਦੋ ਚੀਜ਼ਾਂ ਹਨ ਸੰਸਾਰ ਵਿੱਚ। ਕਲਗੀਧਰ ਜੀ ਦੇ ਬਚਨ ਨੇ ਦੇਗ ਤੇਗ ਜਗ ਮੈਂ ਦਊ ਚਲੈ, ਦੇਗ ਤੇ ਤੇਗ ਜਿਹਦੇ ਕੋਲ ਦੇਗ ਤੇ ਤੇਗ ਦੋਵੇਂ ਚੀਜ਼ਾਂ ਨੇ ਉਹੀ ਚੜ੍ਹਦੀ ਕਲਾ ਚ ਜਾਂਦੇ। ਸਤਿਗੁਰਾਂ ਨੇ ਸਾਨੂੰ ਦੇਗ ਵੀ ਦਿੱਤੀ ਹੈ ਕਿ ਲੰਗਰ ਚਲਾਣੇ, ਲੰਗਰ ਦਾ ਪ੍ਰਬੰਧ ਕਰਨਾ, ਤੇ ਸਤਿਗੁਰਾਂ ਨੇ ਸਾਨੂੰ ਤੇਗ ਵੀ ਦਿੱਤੀ ਹੈ। ਉਸ ਦੇਗ ਨੂੰ ਚਲਾਉਣ ਵਾਸਤੇ ਤੇਗ ਦੀ ਲੋੜ ਹੁੰਦੀ, ਨਹੀਂ ਤਾਂ ਉਹ ਦੇਗ ਕੋਈ ਖੋਹ ਕੇ ਲੈ ਜਾਏ। ਕੋਈ ਜ਼ੁਲਮ ਕਰਨ ਵਾਲਾ ਅਤਿਆਚਾਰੀ ਖੋਹ ਕੇ ਵੀ ਲਿਜਾ ਸਕਦਾ। ਜਿਹੜੀ ਦੇਗ ਆ ਉਹ ਤੇਗ ਦੇ ਅਧੀਨ ਹੈ। ਤਾਂ ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਨੂੰ ਦੇਗ ਚਲਾਉਣ ਵਾਸਤੇ, ਲੰਗਰ ਚਲਾਉਣ ਵਾਸਤੇ ਹੁਕਮ ਕੀਤਾ ਹੈ। ਇਹ ਕਰਮ ਪ੍ਰਚਾਰ ਉਸ ਵਕਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਨਗਰ ਨਗਰ, ਗ੍ਰਾਮ ਗ੍ਰਾਮ, ਹਰ ਇੱਕ ਸ਼ਹਿਰ ਵਿੱਚ, ਹਰ ਇੱਕ ਕਸਬੇ ਚ ਸ਼ੁਰੂਆਤ ਕੀਤੀ ਹੈ। ਔਰ ਬਹੁਤ ਸਾਰੀਆਂ ਸੰਗਤਾਂ ਨੇ, ਕਈ ਸਿੱਖ ਘਰੋਂ ਗਰੀਬ ਸੀ ਪਰ ਜੇ ਉਨ੍ਹਾਂ ਦਾ ਜਥਾ ਸ਼ਕਤ ਇਕੱਲਿਆਂ ਦਾ ਲੰਗਰ ਲਾਉਣ ਦਾ ਪ੍ਰਬੰਧ ਉਨ੍ਹਾਂ ਕੋਲੋਂ ਨਾ ਬਣ ਸਕਿਆ ਤਾਂ ਉਨ੍ਹਾਂ ਨੇ ਪੰਜ ਪੰਜ ਸੱਤ ਸੱਤ ਸਿੱਖਾਂ ਨੇ ਰਲ ਕੇ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਆਓ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਦਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਸਤਿਗੁਰ ਹਰਿ ਰਾਏ ਜੀ ਭੁਗਤ ਮੁਕਤ ਦੇ ਦਾਨ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਭੁਗਤੀ ਔਰ ਮੁਕਤੀ ਦੋ ਚੀਜ਼ਾਂ ਹਨ। ਭੁਗਤ ਸੰਸਾਰ ਦੇ ਜਿੰਨੇ ਪਦਾਰਥ ਨੇ, ਰੋਟੀ ਕੱਪੜਾ ਮਕਾਨ, ਇਹ ਭੁਗਤੀ ਦੇ ਪਦਾਰਥ ਨੇ। ਹਰ ਇੱਕ ਬੰਦੇ ਨੂੰ ਇਹ ਤਿੰਨੇ ਚੀਜ਼ਾਂ ਚਾਹੀਦੀਆਂ ਨੇ ਜੀਵਨ ਵਾਸਤੇ। ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਭੁਗਤੀ ਦਾ ਦਾਨ ਵੀ ਦਿੰਦੇ ਨੇ, ਜਾਂ ਦੂਸਰੇ ਲਫ਼ਜ਼ਾਂ ਵਿੱਚ ਕਹਿ ਲਈਏ ਧਰਮ, ਅਰਥ ਤੇ ਕਾਮ, ਇਹ ਦੁਨੀਆਂ ਦੀਆਂ ਚੀਜ਼ਾਂ ਨੇ, ਮਾਤ ਲੋਕ ਦੀ। ਔਰ ਇਹਦੇ ਨਾਲ ਅੱਗੇ ਵਾਸਤੇ ਮੁਕਤੀ ਚਾਹੀਦੀ ਹੈ। ਉਹ ਮੁਕਤੀ ਦਾ ਦਾਨ ਵੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਦੇ ਰਹੇ ਨੇ।
ਨਿਤ ਅਨੇਕੀ ਇੱਕ ਸਹਿਤ ਕਲਿਆਣ,
ਨੇਤੀ ਅਨੇਕਾਂ ਹੀ ਗੁਰਸਿੱਖ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਭੁਗਤੀ ਤੇ ਮੁਕਤੀ ਪ੍ਰਾਪਤ ਕਰਕੇ ਕਲਿਆਣ ਦੇ ਸਹਿਤ ਹੋ ਰਹੇ ਨੇ। ਕਲਿਆਣ ਦਾ ਅਖਰੀ ਅਰਥ ਹੈ ਮੁਕਤੀ। ਬਹੁਤ ਸਾਰੇ ਸਿੱਖ ਕਲਿਆਣ ਦੇ ਸਹਿਤ ਹੋ ਰਹੇ ਨੇ, ਉਨ੍ਹਾਂ ਨੂੰ ਕਲਿਆਣ ਦੀ ਪ੍ਰਾਪਤੀ ਹੋ ਰਹੀ ਹੈ।
ਦੇਸ਼ ਵਿਦੇਸ਼ਨ ਬੇਂਦ ਅਕੋਰ,
ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ, ਅਕੋਰਾਂ, ਵਸਤੂਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੀਆਂ ਹਨ।
ਅਰਪਤ ਕੈ ਬਿਨਤੀ ਕਰ ਜੋਰ,
ਬਹੁਤ ਸਾਰੇ ਸਿੱਖ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕਰਕੇ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਹਨ।
ਸ੍ਰੀ ਸਤਿਗੁਰ ਜੀ ਕਾਰਜ ਮੋ ਸਿੱਧ ਭਇਓ ਅਤ ਬਿਘਨ ਸੰਦੇਓ,
ਜਦੋਂ ਭੇਟਾਵਾਂ ਭੇਟ ਕਰਦੇ ਨੇ ਨਾਲ ਉਹ ਸਿੱਖ ਬੇਨਤੀ ਕਰਦੇ ਨੇ ਹੱਥ ਜੋੜ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾ ਇਹ ਕਾਰਜ ਸੀ, ਤੁਹਾਡੀ ਦਇਆ ਨਾਲ ਮੇਰਾ ਇਹ ਕੰਮ ਨਿਰਵਿਘਨਤਾ ਸਹਿਤ ਸੰਪੂਰਨ ਹੋ ਗਿਆ। ਮੈਂ ਅਰਦਾਸ ਕੀਤੀ ਸੀ ਤੁਹਾਡੇ ਚਰਨਾਂ ਚ, ਤੁਸੀਂ ਮੇਰੇ ਤੇ ਦਇਆ ਕੀਤੀ ਹੈ, ਮੇਰਾ ਇਹ ਕੰਮ ਪੂਰਾ ਹੋ ਗਿਆ, ਨਿਰਵਿਘਨਤਾ ਸਹਿਤ ਮੇਰਾ ਇਹ ਕਾਰਜ ਸੰਪੂਰਨ ਹੋ ਗਿਆ, ਇਸ ਕਰਕੇ ਤੁਹਾਡੇ ਸ਼ੁਕਰਾਨੇ ਵਜੋਂ मैं आ वस्तु तुहाडे चरणा विच लैके आया, आप जी अंगीकार करो। एदा गुरसिख सतगुरां दे चरणा विच बेनतियां करदे हन।
रावर की करना बल पाए,
कहिंदे महाराज तुहाडी करुणा दा बल पा के, तुहाडी दया तुहाडी कृपा दा बल प्राप्त करके,
सत चिन्होए मोहे साए।
महाराज मैनू तुहाडी सहायता दी लोड सी, तुसी मेरे ते करुणा कीती, तत छिन आके मेरी सहायता कीती। महाराज मेरा एक काम सी, इस काम दे विच तुहाडी मदद दी लोड सी, तुसी आके तरस करके दया करके मेरी इस कार्ज विच मदद कीती है, मेरा एक काम सवरिया है।
को एक कैत पुत्र मुझ दीनत,
सही आके कहिंदे महाराज तुहाडा लख लख शुकर है कि तुसी मैनू पुत्र दी दात दित्ती है। कई आके कहिंदे महाराज तुसी सानू पुत्रां दीआं दातां दित्तियां हन, आप जी दा शुकराना है।
प्रथमे उपर एही कह लीनत,
महाराज मैं सुखना सुखी सी कि जे तुसी मैनू पुत्र दी दात बख्शोगे ते मैं तुहाडे चरणा विच वस्त्र भेट करांगा, जां महाराज जी मैं आप जी दे चरणा विच इन्नी माया भेट करांगा। तो सतगुरु जी तुसी कृपा कीती है, मैनू पुत्र दी दात दित्ती है, ते जेड़ी मैं सुखना सुखी सी आप जी दे चरणा विच, ओ सुखना लैके मैं तुहाडे चरणा च हाजिर होया, आप जी मेरी ये सुखना अंगीकार करो।
को पाखत मम दारद खोवा, ए दसवंद आप को आ।
कई सिख आके कहिंदे महाराज जी तुसी मेरी गरीबी दूर कर दिती, महाराज तुसी तरस करके मेरा दलिद्र दूर कर दिता। दारद कहिंदे ने गरीबी नू, महाराज मेरे घर च गरीबी सी अत दी, तुसी तरस करके मेरी गरीबी दूर कर दिती आ, मैं दसवंद दी माया जेड़ी मेरे घर दे विच बरकत पई आ उहदे विचो दसवें हिस्से दी दसवंद दी माया मैं आप जी दे चरणा विच लैके हाजिर होया, आप जी ए दसवंद अंगीकार करो।
के चित कैत पुरो मम आत, या ते मैं आनियो धन पात।
कई कहिंदे ने महाराज जी मेरी ये आस है पूरी कर दियो, मैं पहला ही तुहाडे चरणा च माया लैके आया, ये माया तुसी प्रवान करो, ये भेटा तुसी प्रवान करो, मेरी ये आस है ते आप जी कृपा करके दया करके मेरी आस पूरी कर दियो। एदा कई कहिंदे जी असी तां पहला ही आप जी दे चरणा विच भेटा लैके हाजिर होए हां।
इत्यादिक कै बिना हजारन,
इत्यादिक बहुत सारे हजारां दी गिणती विच जेड़े सिख ने ओ महाराज गुरु हर राय साहब जी नूं बेनतियां करदे हन।
मन चढ़ावन है उपचारन,
और आके सतगुरां दे चरणा विच अनेकां प्रकार दे उपहार अनेकां प्रकार दियां भेटावां, कोई वस्त्र भेट कर रहा है, कोई वधिया शस्त्र भेट कर रहा है, कोई घोड़े लिया के भेट कर रहा है, कोई गहने लिया के भेट कर रहा है, कोई टाके दी मलमल दा कपड़ा लिया के भेट कर रहा है। एदा वधिया तो वधिया भेटावां ते उपहार सतगुरां दे पवित्र चरणा विच गुरसिख भेटावां लिया के भेट करदे ने।
कट कट की लाके अंतर जामे, पुरे कामना तिकन स्वामे।
सतगुरु जी कट कट दी जानन वाले अंतर जामी ने, और अपने सिखां दे अंदर दियां कामनावां नूं पूरियां करन वाले, कट कट दी जानन वाले अंतर जामी ने, और अपने सिखां दे अंदर दियां कामनावां नूं गरीब नवाज दया निध सतगुरु स्वामी जी पूरियां करन वाले हन।
कीर्तक नर पर लोक सिदारन, उपहारन अरपाए हजारन।
ते कई ते आके सतगुरां दे चरणा विच बेनती करदे, महाराज साडा ए लोक सवर चुका है, हुण इच्छा है कि साडा परलोक सवर जाए। महाराज हुण असी सुरखरू हो के संसार तो जाना चाहुंदे आ, ते किरपा करके अगे भी सानू अपने चरणा च जगह बख्शिया जे, ए कह के सतगुरां दे चरणा च कई पिटावां भेट कर दे। परलोक सधारण वास्ते कि महाराज हुण असी परलोक जाना चाहुंदे आ, ਉੱਥੇ ਵੀ ਤੁਸੀਂ ਕਿਰਪਾ ਕਰਿਆ ਜੇ। ਇਹ ਕਹਿ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਹਨ।
ਸ਼ੁੱਧ ਹਿਤ ਦਰਸ਼ਨ ਦੇਖਾਂ,
ਔਰ ਕਈ ਆ ਕੇ ਦਰਸ਼ਨ ਕਰਦੇ ਨੇ ਇਸ ਕਰਕੇ ਕਿ ਸਾਡੇ ਹਿਰਦੇ ਸ਼ੁੱਧ ਹੋ ਜਾਣ। ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਾਡੇ ਹਿਰਦੇ ਪਵਿੱਤਰ ਹੋ ਜਾਣ। ਖਾਲਸਾ ਜੀ, ਸਾਡੇ ਹਿਰਦਿਆਂ ਵਿੱਚ ਮਲ, ਵਿਖੇਪ ਤੇ ਅਵਰਣ, ਇਹ ਤਿੰਨ ਪ੍ਰਕਾਰ ਦੀ ਮੈਲ ਹੈ ਸਾਡੇ ਮਨਾਂ ਚ। ਮੈਲ ਵੀ ਹੈ, ਫਿਰ ਵਿਖੇਪਤਾਈ, ਚੰਚਲਤਾਈ, ਕਿ ਇੱਕ ਥਾਂ ਤੇ ਟਿਕਦਾ ਨਹੀਂ, ਫਿਰ ਇਹਦੇ ਤੇ ਪੜਦਾ ਪਿਆ ਹੋਇਆ। ਸਤਿਗੁਰਾਂ ਦੇ ਦਰਸ਼ਨ ਕਰਕੇ ਇਹ ਤਿੰਨੇ ਹੀ ਨਿਵਿਰਤ ਹੋ ਜਾਂਦੇ ਨੇ, ਮੈਲ ਵੀ, ਵਿਖੇਪ ਵੀ ਤੇ ਅਵਰਣ ਵੀ। ਔਰ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਗੁਰਸਿੱਖਾਂ ਦੇ ਹਿਰਦੇ ਸ਼ੁੱਧ ਹੋ ਰਹੇ ਹਨ।
ਦੁੱਖ ਵਿਕਾਰਨ ਹਰੈ ਅਸ਼ਿਖ,
ਜਿਹੜੇ ਦੁੱਖ ਦੇਣ ਵਾਲੇ ਵਿਕਾਰ ਨੇ, ਕਿਉਂਕਿ ਜਿੰਨੇ ਵਿਕਾਰ ਨੇ ਸਾਰੇ ਦੁੱਖ ਦਿੰਦੇ ਨੇ। ਕਾਮ ਵੀ ਦੁੱਖ ਦਿੰਦਾ, ਕ੍ਰੋਧ ਵੀ, ਲੋਭ ਵੀ, ਦੁਨੀਆਂ ਦੇ ਜਿਤਨੇ ਵੀ ਵਿਕਾਰ ਨੇ ਸਾਰੇ ਦੁੱਖਦਾਈ ਨੇ। ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਸਿੱਖ ਅਸ਼ੀਸ਼ ਕਰਕੇ ਉਹਨਾਂ ਦੁੱਖਦਾਈ ਵਿਕਾਰਾਂ ਨੂੰ ਆਪਣੇ ਹਿਰਦਿਆਂ ਚੋਂ ਤਿਆਗਦੇ ਹਨ, ਉਹਨਾਂ ਦੁੱਖ ਦੇਣ ਵਾਲੇ ਵਿਕਾਰਾਂ ਨੂੰ ਆਪਣੇ ਹਿਰਦਿਆਂ ਚੋਂ ਛੱਡਦੇ ਹਨ।
ਦੂਰ ਦੇਸ਼ ਤੇ ਇੱਕ ਗਜ ਆਇਓ, ਕਾਹੂ ਨ੍ਰਿਪ ਨੇ ਭੇਟ ਚੜਾਇਓ।
ਇਸੇ ਤਰ੍ਹਾਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੀਆਂ ਨੇ। ਕਿਸੇ ਦੂਰ ਦੇਸ਼ ਤੋਂ ਕੋਈ ਗੁਰੂ ਘਰ ਦਾ ਸ਼ਰਧਾਲੂ ਰਾਜਾ ਸੀ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਬੜਾ ਸੁੰਦਰ ਹਾਥੀ ਭੇਟ ਕੀਤਾ। ਗਜ ਕਹਿੰਦੇ ਨੇ ਹਾਥੀ ਨੂੰ, ਤੇ ਬੜਾ ਸੁੰਦਰ ਹਾਥੀ ਸੀ, ਬੜਾ ਸੁਨੱਖਾ ਹਾਥੀ ਸੀ, ਤੇ ਬੜਾ ਕੀਮਤੀ ਹਾਥੀ ਸੀ। ਉਹ ਇਸ ਦੇਸ਼ ਵਿੱਚ ਮਿਲਦਾ ਹੀ ਨਹੀਂ ਸੀ। ਦੂਰ ਦੇਸ਼ ਤੋਂ ਇੱਕ ਰਾਜੇ ਨੇ ਬੜਾ ਸੁੰਦਰ ਤੇ ਕੀਮਤੀ ਹਾਥੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਭੇਟ ਚੜਾਇਆ ਹੈ।
ਸੁੰਦਰ ਮਾਂ ਬਿਸਤ ਜਿਸ ਰੰਗ,
ਹਾਥੀ ਸੁੰਦਰ ਬਹੁਤ ਸੀ, ਔਰ ਇਸ ਹਾਥੀ ਦਾ ਜਿਹੜਾ ਰੰਗ ਸੀ ਚਿੱਟਾ ਸੀ। ਚਿੱਟੇ ਰੰਗ ਦਾ ਸਫੇਦ ਹਾਥੀ ਆਮ ਕਰਕੇ ਬਹੁਤ ਘੱਟ ਥਾਵਾਂ ਤੇ ਪਾਇਆ ਜਾਂਦਾ। ਕਹਿੰਦੇ ਚਿੱਟੇ ਰੰਗ ਦਾ ਹਾਥੀ ਸੀ, ਸਫੇਦ ਰੰਗ ਦਾ, ਬੜਾ ਹੀ ਸੁੰਦਰ ਹਾਥੀ ਮਹਾਰਾਜ ਜੀ ਦੇ ਚਰਨਾਂ ਵਿਚ ਰਾਜੇ ਨੇ ਭੇਟ
ਕੀਤਾ।
ਜਿਹੜੇ ਇੱਕ ਹਾਥੀ ਵਿਚ ਗੁਣ ਹੁੰਦੇ ਨੇ ਉਹ ਸਾਰੇ ਗੁਣ ਇਸ ਹਾਥੀ ਦੇ ਵਿਚ ਸਨ। ਸਿੱਖਿਆ ਹੋਇਆ ਸੀ, ਬੈਠਣਾ ਵੀ ਜਾਣਦਾ, ਟੁਰਨਾ ਵੀ ਜਾਣਦਾ, ਔਰ ਉੱਤੇ ਬੈਠੀ ਸਵਾਰੀ ਦਾ ਇਸ਼ਾਰਾ ਸਮਝਦਾ ਕਿ ਉਹਨੇ ਕੀ ਇਸ਼ਾਰਾ ਕੀਤਾ। ਸਾਰੇ ਗੁਣ ਜਿਹੜੇ ਇੱਕ ਹਾਥੀ ਵਿਚ ਹੁੰਦੇ ਨੇ ਉਹ ਸਾਰੇ ਗੁਣਾਂ ਦੇ ਸਹਿਤ ਸੀ ਇਹ ਹਾਥੀ, ਸਾਰੇ ਗੁਣ ਇਸ ਹਾਥੀ ਵਿਚ ਭਰੇ ਹੋਏ ਨੇ।
ਸਤਿਗੁਰ ਨਿਕਰੈ ਬਲਵੰਤਾ,
ਇਹ ਹਾਥੀ ਸਤਿਗੁਰਾਂ ਦੇ ਕੋਲ ਰਹਿੰਦਾ, ਬੜਾ ਬਲ ਵਾਲਾ ਬਲੀ ਹਾਥੀ ਹੈ, ਔਰ ਹਰ ਵਕਤ ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਰਹਿੰਦਾ ਹੈ।
ਇਸ ਗਜ ਕੋ ਪਾਬਿਦਤ ਬਿਰਸੰਤਾ,
ਸਤਿਗੁਰੂ ਜੀ ਇਹਦੀ ਸਵਾਰੀ ਵੀ ਕਰਦੇ ਨੇ ਹਾਥੀ ਦੀ ਕਈ ਵਾਰ, ਤੇ ਦੇਸ਼ ਦੇ ਨੇੜੇ ਤੇੜੇ ਜਿਹੜੇ ਇਲਾਕੇ ਸਨ ਉਹਦੇ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਗੁਰੂ ਹਰਰਾਏ ਸਾਹਿਬ ਜੀ ਦੇ ਕੋਲ ਬੜਾ ਕੀਮਤੀ ਤੇ ਸੁੰਦਰ ਹਾਥੀ, ਉਹ ਵੀ ਸਫੇਦ ਰੰਗ ਦਾ, ਚਿੱਟੇ ਰੰਗ ਦਾ ਹਾਥੀ। ਇਹ ਗੱਲ ਸਾਰੇ ਪਾਸੇ ਸਾਰੇ ਦੇਸ਼ ਵਿਚ ਵਿਦਤ ਹੋ ਗਈ, ਪ੍ਰਗਟ ਹੋ ਗਈ।
ਜੈ ਕੈ ਸੁਨਿਓ ਗੁਨਿਓ ਗੁਣ ਨੀਕੇ,
ਜਿੱਥੇ ਕਿੱਥੇ ਜਿਹਨੇ ਵੀ ਸੁਣਿਆ ਉਹਨਾਂ ਨੇ ਇਸ ਹਾਥੀ ਦੇ ਗੁਣ ਸੁਣੇ ਕਿ ਹਾਥੀ ਵਿਚ ਬੜੇ ਗੁਣ ਨੇ, ਜਿੰਨੇ ਗੁਣ ਇੱਕ ਹਾਥੀ ਚ ਹੁੰਦੇ ਨੇ ਉਹ ਸਾਰੇ ਉਹਦੇ ਵਿਚ ਹਨ।
ਚਿੱਤਿਆਂ
ਕਈ ਲੋਕ ਉਚੇਚੇ ਤੌਰ ਤੇ ਉਸ ਹਾਥੀ ਨੂੰ ਵੇਖਣ ਵਾਸਤੇ ਆਉਂਦੇ ਨੇ, ਉਹਨਾਂ ਦਾ ਗੁਰੂ ਜੀ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਹਾਥੀ ਨੂੰ ਉਚੇਚੇ ਤੌਰ ਤੇ ਵੇਖਣ ਵਾਸਤੇ ਆਉਂਦੇ ਨੇ ਕਿ ਹਾਥੀ ਗੁਰੂ ਜੀ ਕੋਲ ਬੜਾ ਸੁੰਦਰ ਹੈ, ਚਲੋ ਚੱਲ ਕੇ ਵੇਖੀਏ। ਉਚੇਚੇ ਤੌਰ ਤੇ ਆ ਕੇ ਉਸ ਹਾਥੀ ਨੂੰ ਵੇਖਦੇ ਹਨ।
ਵਿੱਚ ਕਹਿਲੂਰ ਤੋਂ ਬਜ ਰਾਜਾ,
ਖਾਲਸਾ ਜੀ ਕਹਿਲੂਰ ਰਿਆਸਤੀ ਨੇੜੇ ਆਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ ਹੈ ਨਾ, ਇਹ ਕਹਿਲੂਰ ਰਿਆਸਤ ਦਾ ਇਲਾਕਾ ਸੀ। ਉਥੋਂ ਦਾ ਜਿਹੜਾ ਰਾਜਾ ਸੀ ਕਹਿਲੂਰ ਪਤੀ
ਸੰਗ ਬੋ ਸੈਨ ਸਮਾਜਾ,
ਕਹਿਲੂਰ ਦਾ ਉਹ ਰਾਜਾ, ਉਹਦੇ ਨਾਲ ਬੜੀਆਂ ਫੌਜਾਂ ਰਹਿੰਦੀਆਂ ਸੀ, ਬੜੀ ਵੱਡੀ ਸੈਨਾ ਬਹੁਤ ਵੱਡੀ ਤਾਦਾਦ ਵਿਚ ਫੌਜ ਉਸ ਰਾਜੇ ਦੇ ਨਾਲ ਰਹਿੰਦੀ ਹੈ।
ਦੁਤੀਆ ਹੰਡੂਰੀ ਮਿਲਿਓ ਨਰਿੰਦ,
ਦੂਜਾ ਰਾਜਾ ਇਹਦੇ ਨਾਲ ਹੰਡੂਰੀਆ ਮਿਲ ਗਿਆ, ਰਾਜਾ ਹੰਡੂਰਾ। ਹੰਡੂਰ ਵੀ ਰਿਆਸਤ ਹੈ, ਪਹਾੜਾਂ ਦੀਆਂ 22 ਧਾਰ ਦੀਆਂ ਰਿਆਸਤਾਂ ਚੋਂ ਇੱਕ ਰਿਆਸਤ ਹੰਡੂਰ ਵੀ ਹੈ। ਹੰਡੂਰ ਰਿਆਸਤ ਦਾ ਜਿਹੜਾ ਰਾਜਾ ਉਹ ਵੀ ਇਹਦੇ ਨਾਲ ਰਲ ਗਿਆ, ਤਹਿਲੂਰ ਦੇ ਰਾਜੇ ਦੇ ਨਾਲ ਦੋਵੇਂ ਰਾਜੇ ਇਕੱਠੇ ਹੋ ਗਏ, ਦੋਵਾਂ ਦੀ ਸੰਧੀ ਹੋ ਗਈ।
ਕਰਤ ਪਰਸਪਰ ਆਨੰਦ ਬਿਲੰਦ,
ਆਪਸ ਵਿਚ ਮਿਲੇ ਤੇ ਮਿਲ ਕੇ ਗੱਲਾਂ ਬਾਤਾਂ ਕਰਨ ਲੱਗੇ। ਜਦੋਂ ਇਨ੍ਹਾਂ ਦਾ ਆਪਸ ਵਿਚ ਮੇਲ ਹੋਇਆ ਤੇ ਇਨ੍ਹਾਂ ਨੂੰ ਵੀ ਪਤਾ ਸੀ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਬੜਾ ਕੀਮਤੀ ਹਾਥੀ ਹੈ, ਬੜਾ ਦੁਰਲਭ ਹਾਥੀ, ਨਾਇਬ ਹਾਥੀ ਹੈ। ਉਸ ਵੇਲੇ ਰਾਜੇ ਇਹੋ ਜਿਹੇ ਰਾਜੇ ਸ਼ੀਂ ਮੁਕੱਦਮ ਕੁੱਤਿਆਂ ਵਾਲੀ ਹਾਲਤ ਹੋਈ ਪਈ ਸੀ ਕਿ ਜੇ ਕਿਸੇ ਦੇ ਕੋਲ ਕੋਈ ਵਧੀਆ ਚੀਜ਼ ਹੁੰਦੀ ਸੀ ਤੇ ਰਹਿਣ ਨਹੀਂ ਸੀ ਦਿੰਦੇ, ਰਾਜੇ ਖੋਹ ਲੈਂਦੇ ਸੀ ਜਬਰੀ। ਤੇ ਰਾਜੇ ਹੰਡੂਰੀਏ ਤੇ ਰਾਜੇ ਕਹਿਲੂਰੀਏ ਨੇ ਆਪਸ ਵਿਚ ਮੁਲਾਕਾਤ ਕੀਤੀ ਤੇ ਮਿਲ ਕੇ ਗੱਲਾਂ ਬਾਤਾਂ ਕੀਤੀਆਂ।
ਸ਼੍ਰੀ ਗੁਰ ਬਸੈ ਹਮਾਰੇ ਦੇਸ਼, ਤਿਨਕੇ ਨਿਕਟ ਮਤੰਗ ਵਿਸ਼ੇਸ਼।
ਆਪਸ ਵਿਚ ਦੋਵੇਂ ਰਾਜੇ ਮਿਲ ਕੇ ਗੱਲਾਂ ਕਰਦੇ, ਰਾਜਾ ਹੰਡੂਰੀਆ ਤੇ ਰਾਜਾ ਕਹਿਲੂਰੀਆ। ਕਹਿੰਦੇ ਜੀ ਆਪਣੇ ਦੇਸ਼ ਵਿਚ ਰਹਿੰਦੇ ਨੇ ਗੁਰੂ ਜੀ, ਸਾਡਾ ਦੇਸ਼ ਹੈ। ਹਾਲਾਂਕਿ ਕੀਰਤਪੁਰ ਸਾਹਿਬ ਦੀ ਜਗ੍ਹਾ ਮੁੱਲ ਖਰੀਦੀ ਗਈ, ਉਥੋਂ ਦਾ ਜਿਹੜਾ ਰਾਜਾ ਸੀ ਉਹਨੇ ਭੇਟ ਕੀਤੀ ਸੀ ਗੁਰੂ ਘਰ ਨੂੰ। ਕਹਿੰਦੇ ਜੀ ਗੁਰੂ ਸਾਡੇ ਦੇਸ਼ ਵਿਚ ਰਹਿੰਦਾ, ਗੁਰੂ ਜੀ ਸਾਡੇ ਇਲਾਕੇ ਦੇ ਵਿਚ ਰਹਿੰਦੇ ਨੇ ਤੇ ਸੁਣਿਆ ਉਨ੍ਹਾਂ ਦੇ ਕੋਲ ਬੜਾ ਕੀਮਤੀ ਮਤੰਗ ਹੈ, ਬੜਾ ਕੀਮਤੀ ਵਿਸ਼ੇਸ਼ ਕਰਕੇ ਉਨ੍ਹਾਂ ਕੋਲ ਇੱਕ ਹਾਥੀ ਹੈ।
ਨਹੀਂ ਆਪ ਤੇ ਦੇਵੇਂ ਕੋ,
ਤੇ ਉਨ੍ਹਾਂ ਨੇ ਆਪ ਇਹ ਹਾਥੀ ਸਾਨੂੰ ਨਹੀਂ ਦੇਣਾ। ਜੇ ਅਸੀਂ ਕਹੀਏ ਕਿ ਉਹ ਹਾਥੀ ਸਾਨੂੰ ਦੇ ਦੇਣ ਤੇ ਸਾਡੇ ਕਹਿਣ ਨਾਲ ਉਨ੍ਹਾਂ ਨੇ ਆਪ ਇਹ ਹਾਥੀ ਸਾਨੂੰ ਨਹੀਂ ਦੇਣਾ।
ਜਦ ਕਹਿ ਚਲੋ ਮੰਗ ਲੈ ਸੋ,
ਤੇ ਰਾਜਾ ਜੀ ਏਦਾਂ ਕਰੀਏ ਵੀ ਆਪਾਂ ਚੜਾਈ ਕਰਕੇ ਚੱਲੀਏ ਉਨ੍ਹਾਂ ਤੇ, ਚੜ ਕੇ ਜਾਈਏ ਤੇ ਜਾ ਕੇ ਪਹਿਲਾਂ ਪਿਆਰ ਨਾਲ ਉਨ੍ਹਾਂ ਕੋਲੋਂ ਹਾਥੀ ਮੰਗੀਏ ਕਿ ਗੁਰੂ ਜੀ ਇਹ ਹਾਥੀ ਸਾਨੂੰ ਦੇ ਦਿਓ। ਪਹਿਲਾਂ ਜਾ ਕੇ ਚੜਾਈ ਕਰਕੇ ਉਨ੍ਹਾਂ ਕੋਲ ਜਾਈਏ ਤੇ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਕੋਲੋਂ ਹਾਥੀ ਪਿਆਰ ਨਾਲ ਮੰਗੀਏ।
ਇੱਕ ਹਜ਼ਾਰ ਨਿਤ ਪ੍ਰਤੀ ਆਵੇ,
ਉਨ੍ਹਾਂ ਕੋਲ ਤਾਂ ਹਜ਼ਾਰਾਂ ਭੇਟਾਵਾਂ ਆਉਂਦੀਆਂ ਨੇ ਰੋਜ਼, ਦੂਰੋਂ ਦਰੇਡਿਓਂ ਦੇਸਾਂ ਪ੍ਰਦੇਸਾਂ ਤੋਂ ਰਾਜੇ ਮਹਾਰਾਜੇ ਉਨ੍ਹਾਂ ਦੇ ਚਰਨਾਂ ਵਿਚ ਆ ਕੇ ਭੇਟਾਵਾਂ ਭੇਟ ਕਰਦੇ ਹਨ।
ਮੇਲਾ ਭਰਿਓ ਰਹੇ ਔਰ ਪਾਵੇ,
ਉਨ੍ਹਾਂ ਦੇ ਕੋਲ ਮੇਲਾ ਭਰਿਆ ਹੀ ਰਹਿੰਦਾ, ਹਰ ਵੇਲੇ ਮੇਲਾ ਲੱਗਾ ਰਹਿੰਦਾ, ਹਜ਼ਾਰਾਂ ਦੀ ਗਿਣਤੀ ਚ ਲੋਕ ਉਨ੍ਹਾਂ ਦੇ ਕੋਲ ਆਏ ਰਹਿੰਦੇ ਹਨ।
ਅਬ ਲਗ ਤਿੰਨ ਤੇ ਕਛੂ ਨਾ ਲੀਨੋ,
ਹਾਲੇ ਤਾਂ ਕਾਪਾ ਉਨ੍ਹਾਂ ਕੋਲੋਂ ਕੁਝ ਲਿਆ ਹੀ ਨਹੀਂ, ਸਾਡਾ ਫਰਜ਼ ਬਣਦਾ ਵੀ ਉਨ੍ਹਾਂ ਕੋਲੋਂ ਟੈਕਸ ਲਈਏ। ਉਹ ਸਾਡੇ ਦੇਸ਼ ਵਿਚ ਰਹਿੰਦੇ ਨੇ, ਹਜ਼ਾਰਾਂ ਦੀ ਗਿਣਤੀ ਚ ਲੋਕ ਉਨ੍ਹਾਂ ਕੋਲ ਆਉਂਦੇ ਨੇ, ਉਨ੍ਹਾਂ ਕੋਲ ਮੇਲਾ ਲੱਗਾ ਰਹਿੰਦਾ, ਸਾਡਾ ਫਰਜ਼ ਬਣਦਾ ਵੀ ਉਨ੍ਹਾਂ ਕੋਲ ਮੇਲਾ ਟੈਕਸ ਲਈਏ, ਉਨ੍ਹਾਂ ਕੋਲੋਂ ਵਸੂਲ ਲਈਏ, ਪਰ ਹਾਲੇ ਤੱਕ ਆਪਾਂ ਉਨ੍ਹਾਂ ਕੋਲੋਂ ਕੁਝ ਵੀ ਨਹੀਂ ਲਿਆ।
ਅਮਰੇ ਦੇਸ਼ ਬਸ ਤਿੰਨ ਕਿਨੋ,
ਉਹ ਸਾਡੇ ਦੇਸ਼ ਵਿਚ ਵਸਦੇ ਨੇ, ਸਾਡੇ ਦੇਸ਼ ਦੇ ਵਿਚ ਰਹਿੰਦੇ ਹਨ।
ਇਮ ਮਸਲਤ ਜੁਗ ਰਾਜੇ ਕਰਕੇ, ਮੰਦਮਤੀ ਲਾਲਚ ਕੋ ਧਰਕੇ।
ਆਪਾਂ ਨੂੰ ਚਲੋ ਘੱਟੋ ਘੱਟ ਹਾਥੀ ਤਾਂ ਲਿਆਈਏ ਮੰਗ ਕੇ ਉਨ੍ਹਾਂ ਕੋਲੋਂ, ਜੇ ਹੋਰ ਕੁਝ ਨਹੀਂ ਤਾਂ। ਏਦਾਂ ਇਨ੍ਹਾਂ ਮਾੜੀ ਮੱਤ ਵਾਲੇ ਦੋਵਾਂ ਰਾਜਿਆਂ ਨੇ ਆਪਸ ਚ ਸਲਾਹ ਕਰ ਲਈ, ਰਾਜੇ ਕਹਿਲੂਰ ਨੇ ਤੇ ਰਾਜੇ ਹੰਡੂਰ ਨੇ। ਦੋਹਾਂ ਨੇ ਮਾੜੀ ਮੱਤ ਖੋਟੀ ਮੱਤ ਧਾਰਨ ਕਰਕੇ ਆਪਸ ਵਿਚ ਇਸ ਤਰ੍ਹਾਂ ਦੀ ਸਲਾਹ ਕਰ ਲਈ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲੋਂ ਹਾਥੀ ਲੈਣ ਵਾਸਤੇ।
ਸੈਨ ਸਕੇਲ ਦਿਖਾਵਨ ਕਾਰਨ,
ਇਨ੍ਹਾਂ ਨੇ ਫੌਜ ਵੀ ਇਕੱਠੀ ਕਰ ਲਈ ਦਿਖਾਉਣ ਵਾਸਤੇ ਗੁਰੂ ਹਰਿਰਾਏ ਸਾਹਿਬ ਨੂੰ ਕਿ ਸਾਡੇ ਕੋਲ ਫੌਜਾਂ ਨੇ, ਆਪਣੀ ਫੌਜ ਇਕੱਠੀ ਕਰ ਲਈ, ਨਾਲ ਲੈ ਲਈ।
ਕਰ ਚੜੇ ਨਾ ਕਹਿ ਕੀਨ ਵਿਚਾਰਨ,
ਫੌਜ ਲੈ ਕੇ ਚੜ ਪੇ ਆ ਗਏ ਕੀਰਤਪੁਰ ਸਾਹਿਬ ਵੱਲ। ਮਨ ਚ ਇਨ੍ਹਾਂ ਨੇ ਮਾੜੀ ਮੋਟੀ ਵਿਚਾਰ ਨਹੀਂ ਕੀਤੀ ਕਿ ਇਨ੍ਹਾਂ ਦੇ ਦਾਦਾ ਜੀ ਨੇ ਸਾਡੀਆਂ ਰਿਹਾਈਆਂ ਕਰਵਾਈਆਂ, ਇਨ੍ਹਾਂ ਦੇ ਦਾਦੇ ਨੇ ਸਾਡੀ ਬੰਦ ਖਲਾਸੀ ਕਰਵਾਈ ਗਵਾਲੀਅਰ ਦੇ ਕਿਲੇ ਚ, ਨਹੀਂ ਤੇ ਉੱਥੇ ਹੀ ਤਰਕ ਤਰਕ ਕੇ ਮਰ ਜਾਣਾ ਸੀ ਅਸੀਂ। ਉਹ ਭੁੱਲ ਗਏ, ਇਨ੍ਹਾਂ ਦੇ ਮਨ ਦੇ ਵਿਚ ਇਸ ਤਰ੍ਹਾਂ ਦਾ ਭਰਮ ਪੈ ਗਿਆ اور اس پرکار نال ماڑی موٹی بھی انہوں نے اپنے من چ وچار نہیں کیتی تے فوج لے کے چڑھائی کر کے آ گئے.
درشن کے مس کر چل آئے.
بہانہ انہوں نے درشنا دا رکھیا کہ اسی گرو ہر رائے صاحب دے درشن کرن آئے ہیں. بہانہ یہ رکھیا, یہ نہیں دس کے آئے پہلا بھی من دی کھوٹی برتی کہ اسی ہاتھی لین آئے ہیں جا گرو تے اپنا زور پاؤن آئے ہیں, اپنا پربھاو وکھان آئے ہیں. تے من دے وچ بہانہ لا کے باہر ہوئے آئے کہ اسی گرو ہر رائے صاحب دے درشن کرن لئی آئے ہاں.
کیرت پور پہنچے رکھائے.
بڑی خوشی خوشی دوویں راجے کیرت پور صاحب چل کے آئے ہاں.
جس میں ڈیرا کریو صبح تے
رات انہاں نے, کیونکہ لیٹ پہنچے سی تے رات رو انہاں نے کیرت پور صاحب دی جو وچ ہی ڈیرا کیتا ہے.
کھان پان گر پٹیو سپا سے
ستگرا نے جان کے بھی چلو گرو گھر آئے نے, باہروں آئے نے, تے جنہ جڑے باہروں آئے نے انہاں دے لنگر پانی واسطے ستگرا نے رستاں بستاں بھی بھیجیاں سارے راجیاں واسطے, انہاں دی فوج واسطے. گرو ہر رائے صاحب جی مہاراج جی نے گرو کا لنگر بھیجیا ہے.
پرات تو کری شنانا.
اگلے دن سویرے سویرے دوویں راجے اٹھے, اٹھ کے انہوں نے شنان پان کیتا ہے.
بستر شستر جو تو ہے سابدھانا.
بستر شستران دے سہت ساودھان ہوئے, اپنی فوجاں شپاہی وزیر انہاں نو اپنے نال چلن لئی تیار کیتا.
درشن ہت شری گرو ڈگ آئے.
گرو ہر رائے صاحب جی مہاراج جی دے درشن کرن واسطے, بہانہ ہی سی درشنا دا, کام تا ہو رہا ہے, درشن کرن واسطے ستگراں دے کول آئے نے.
پٹ سنگ بڑ پیر سلے آئے.
اپنے نال سورمیاں دی پیڑ بھی لے آئے بخان واسطے. گرو جی نو بھی ساڈے نال شپاہی بھی نے, سورمے بھی نے, اپنے نال سپٹاں تے شپاہیاں دی پیڑ لے کے آئے ہن.
آگے ستگر وہر نکس کے سبا لگائی ماں فرش کے.
اگے ستگرو گرو ہر رائے صاحب جی نے باہر دیوان کھلا سجایا ہوا, وڈا دیوان, اگے ستگراں دا دیوان اندر دربار چ سجدا. اج مہاراج جی نے باہر کھلا پنڈال دیوان سجایا, بڑے بڑے سونے گلم گلیچے فرش او ستگراں دے دیوان دے وچ بچھے ہوئے نے.
یودا سند بند ہوئے سارے.
اور فوجاں ستگراں کول وی نے 2200 گھوڑ سوار مہاراج جی دے کول رہندے سی, تے کہندے سند بد سور میں او وی گرو ہر رائے صاحب جی مہاراج جی دی سبھا وچ تیار بر تیار ہو کے کھڑے نے.
بستر شستر بھوکن تن دھارے.
ستگراں دے شپاہی نے انہاں ساریاں نے اپنے شریراں تے بستر شستر گہنے او اپنے شریر تے دھارن کیتے ہوئے یودے تیار بر تیار کھڑے ہن.
سپر کرپان کنچن کھچے.
کہندے ٹالاں پھڑیاں ہوئیاں سورمیاں نے, گاترے جڑیاں کرپانا نے انہاں کرپانا تے سونا مڑیا ہویا, بڑا بڑا قیمتی سونا مڑیا ہویا, ٹالاں دے اتے بھی جڑے پھول لگے نے او بھی سونے دے لگے ہوئے, سورمے اس طرح تیار بر تیار ہن.
تنک دی سندر بد رچے.
تنک پکڑے ہوئے انہاں سورمے نے بڑے بڑے سندر, تے انہاں تنکھاں دے چلیاں دے اتے بھی کہندے کڑائیاں کڈیاں ہوئیاں نے.
شبد ربابی گاوت راگے.
ادھر ستگراں دے سورمے کھڑے نے تیار بر تیار, ادھر ربابی ستگراں دے دربار چ بیٹھے رباباں دیاں تنداں چھیڑیاں ہوئیاں, تے مٹھی مٹھی آواز وچ سر دے وچ گربانی دا کیرتن کر رہے نے. سریلی آواز دے وچ سر دے وچ مجال جے ماڑی جی بھی کتے سر اگے پیچھے ہو جائے, سر دے وچ کیرتن کر رہے نے.
ان کو سن گر گنیاں راگے.
اور ستگرو سچے پاتشاہ جی دے گناں نوں گرسکھ سن سن کے دھارن کر رہے نے. جدوں کیرتن سنتے نے, کیرتن سن کے گرسکھاں دے ہردیاں وچ گرو دا راگ پیدا ہوندا ہے, گرو دا پریم پیدا ہوندا ہے.
کرے نقیب آواز پرکاشت.
ستگراں دے دربار مورے نقیب کھلوتے نے, وہ نقیب اچی اچی آواز وچ شری گرو ہر رائے صاحب جی دی وڈیائی کر کے مہاراج جی دا نام اچار دے ہن.
گرو سجس تیرے دا اولاست.
ستگراں دا سجس کر کے مہاراج جی دی وڈیائی کر کے انہاں دا ہردا ہلاس نال خوشی نال ਖੇੜੇ ਨਾਲ ਵਿਗਾਸ ਨਾਲ ਭਰਦਾ ਹੈ।
ਜੋ ਬਜ਼ਾਰ ਕੋ ਗਨਵੈ ਕਰੋ ਕੰਚਨ ਦੰਡ ਸੁਹਾਵਤ ਕਰੋ।
ਜੋ ਬਜ਼ਾਰ ਜਿਨ੍ਹਾਂ ਦੇ ਹੱਥਾਂ ਵਿਚ ਚੋਭਾਂ ਨੇ ਸੋਨੇ ਦੀਆਂ ਚੋਭਾਂ ਲੈ ਕੇ ਚੋਬਦਾਰ ਵੀ ਖੜੇ ਨੇ, ਉਹ ਵੀ ਤਿਆਰ ਬਰ ਤਿਆਰ ਕਮਰ ਕੱਸਾ ਕਰਕੇ ਚੋਬਦਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹਨ।
ਕਰੋ ਮੇਵਰੋ ਭੁਖਨ ਸਨੇ,
ਮੇਵੜਾ ਖੜਾ ਜਿਹੜਾ ਆਈਆਂ ਸੰਗਤਾਂ ਦੀਆਂ ਅਰਦਾਸਾਂ ਕਰਦਾ, ਤੇ ਉਹ ਮੇਵੜਾ ਵੀ ਸਜਿਆ ਹੋਇਆ, ਮੇਵੜੇ ਨੇ ਵੀ ਗਲ ਚ ਗਹਿਣੇ ਪਾਏ ਹੋਏ, ਉਹਨੇ ਵੀ ਸਰੀਰ ਨੂੰ ਸ਼ਿੰਗਾਰਿਆ ਹੋਇਆ ਬੜੇ ਸੁੰਦਰ ਢੰਗ ਨਾਲ, ਤੇ ਸਾਰੀ ਸੰਗਤ ਦੀ ਅਰਦਾਸ ਕਰਦਾ।
ਸਿੱਖਣ ਕੀ ਅਰਦਾਸਨ ਬਣੇ,
ਸਾਰੇ ਗੁਰਸਿੱਖਾਂ ਦੀਆਂ ਅਰਦਾਸਾਂ ਉਹ ਮੇਵੜਾ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਚ ਕਰਦਾ ਹੈ।
ਕੀਤਕ ਮਖਮਲ ਫਰਜ਼ ਕਰਾਵਾ,
ਤੇ ਕਹਿੰਦੇ ਕਈਆਂ ਨੇ ਮਖਮਲ ਦੇ ਵਿਛੋਣੇ ਵਿਛਾਏ ਹੋਏ, ਮਖਮਲ ਦੀਆਂ ਵਿਛੋਣੀਆਂ ਵਛਾਈਆਂ ਹੋਈਆਂ ਨੇ।
ਕਿਉਂ ਔਰ ਤੇ ਰੁਚਰ ਸੁਆਵਾ,
ਸਾਰੇ ਪਾਸਿਓ ਬੜਾ ਸੁੰਦਰ ਦਰਬਾਰ। ਇਹ ਜਿਹੜੇ ਪਹਾੜੀ ਰਾਜੇ ਆਏ ਨੇ, ਇਹਨਾਂ ਦੇ ਪਿਓ ਦਾਦਿਆਂ ਦੇ ਵੀ ਦਰਬਾਰ ਇਹੋ ਜਿਹੇ ਨਹੀਂ ਸੀ ਹੁੰਦੇ ਜਿਹੋ ਜਿਹਾ ਦਰਬਾਰ ਸਤਿਗੁਰਾਂ ਦਾ ਸਜਿਆ ਹੋਇਆ। ਮਹਾਰਾਜ ਜੀ ਦਾ ਦਰਬਾਰ, ਹਿੰਦੁਸਤਾਨ ਦੇ ਬਾਦਸ਼ਾਹ ਦਾ ਵੀ ਦਰਬਾਰ ਇਹੋ ਜਿਹਾ ਨਹੀਂ ਹੁੰਦਾ ਜੈਸਾ ਦਰਬਾਰ ਮੇਰੇ ਸਤਿਗੁਰਾਂ ਦਾ ਸਜਿਆ ਹੋਇਆ। ਤਦੇ ਕਿਹਾ ਗੁਰਬਾਣੀ ਚ, ਅਤ ਉੱਚਾ ਤਾਂਕਾ ਦਰਬਾਰ, ਮੇਰੇ ਸਾਹਿਬ ਦਾ ਦਰਬਾਰ ਅਤ ਉੱਚਾ ਕਿ ਇੰਦਰ ਸਭਾ ਵੀ ਸਤਿਗੁਰਾਂ ਦੇ ਦਰਬਾਰ ਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ।
ਬਹੁਤ ਮੁੱਲ ਕੇ ਵਿਛੇ ਗਲੀਚੇ,
ਬੜੇ ਬੜੇ ਕੀਮਤੀ ਬਹੁ ਮੁੱਲੇ ਗਲੀਚੇ ਵਿਛੇ ਹੋਏ, ਕਮਾਲ ਹੋਈ ਪਈ ਹੈ। ਰਾਜਾ ਇੰਦਰ ਸਵਰਗਪੁਰੀ ਵਿਚ ਬੈਠਾ, ਦੰਦਾਂ ਥੱਲੇ ਉਂਗਲੀਆਂ ਚਬਦਾ, ਕਹਿੰਦਾ ਮੇਰਾ ਸਵਰਗਪੁਰੀ ਦਾ ਵੀ ਇਹੋ ਜਿਹਾ ਪ੍ਰਭਾਵ ਨਹੀਂ, ਇਹੋ ਜੀ ਆਭਾ ਨਹੀਂ ਜੈਸੀ ਸੁੰਦਰ ਆਭਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਬਾਰ ਦੀ ਹੈ।
ਜੋਆ
ਚੰਦਨ ਅਗਰਜਾ ਸੋਹਣੀਆਂ ਸੁਗੰਧੀਆਂ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਦਰਬਾਰ ਚ ਮਹਿਕ ਰਹੀਆਂ ਨੇ, ਸੁਗੰਧੀਆਂ ਹੀ ਸੁਗੰਧੀਆਂ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਮਹਿਕ ਰਹੀਆਂ ਹਨ।
ਸਾਰੇ
ਪਾਸਿਓ ਮਹਿਕਾਂ ਹੀ ਮਹਿਕਾਂ ਦੀਆਂ ਲਪਟਾਂ ਉੱਠਦੀਆਂ ਨੇ, ਸੁਗੰਧੀਆਂ ਇੰਨੀਆਂ ਸਤਿਗੁਰਾਂ ਦੇ ਦਰਬਾਰ ਵਿਚ ਕਿ ਉਹ ਮਹਿਕਾਂ ਪੈਦਾ ਹੁੰਦੀਆਂ, ਉਹਨਾਂ ਮਹਿਕਾਂ ਦੀਆਂ ਲਪਟਾਂ ਉੱਠਦੀਆਂ ਨੇ ਚਾਰੇ ਪਾਸੇ।
ਜ਼ਰੀਦਾਰ ਗਾਦੀ ਦੁਤਵੰਤੇ,
ਬੜੀ ਸੋਹਣੀ ਜ਼ਰੀਦਾਰ ਗੱਦੀ ਜਿਹਦੇ ਤੇ ਮੇਰੇ ਸਤਿਗੁਰਾਂ ਨੇ ਬੈਠਣਾ, ਬੜੀ ਸੁੰਦਰ ਜ਼ਰੀਦਾਰ ਗੱਦੀ ਉਹ ਵਿਚ ਸੁਭਾਏ ਮਾਨ ਹੈ।
ਬੜੇ ਉਪਧਾਨ ਤਰੇਕ ਹੋਰੇ,
ਗੱਦੀ ਦੇ ਇਕ ਪਾਸੇ ਵੱਡਾ ਉਪਾਧਾਨ, ਉਪਾਧਾਨ ਕਹਿੰਦੇ ਨੇ ਸਰਾਣੇ ਨੂੰ, ਇਕ ਵੱਡਾ ਸਰਾਣਾ ਸਤਿਗੁਰਾਂ ਦੇ ਇਕ ਪਾਸੇ ਰੱਖਿਆ ਹੋਇਆ।
ਗੁੰਫੇ ਜ਼ਰੀ ਸੁਰੇਸ਼ ਮੰਡੋਰੇ,
ਗੁੰਫੇ ਜ਼ਰੀਦਾਰ ਗੁੰਫੇ ਲਟਕ ਰਹੇ ਨੇ, ਰੇਸ਼ਮ ਦੀਆਂ ਡੋਰਾਂ ਨਾਲ ਬੱਧੇ ਹੋਏ ਨੇ।
ਬੈਠੇ ਬੀਚ ਗੁਰੂ ਹਰਿ ਰਾਏ, ਕੋ ਉਪਮਾ ਕਵੀ ਕਹੇ ਬਣਾਏ।
ਕਹਿੰਦੇ ਵਿਚ ਆ ਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਬੈਠੇ ਨੇ ਉਸ ਗੱਦੀ ਤੇ, ਕਿਹੜਾ ਕਵੀ ਹੈ ਜਿਹੜਾ ਗੁਰੂ ਹਰ ਰਾਏ ਸਾਹਿਬ ਜੀ ਦੀ ਉਪਮਾ ਕਹੇ। ਕਹਿੰਦੇ ਕਹੀ ਨਹੀਂ ਜਾ ਸਕਦੀ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਕਹਿੰਦੇ ਕਿਹੜਾ ਕਵੀ ਹੈ ਜਿਹੜਾ ਸਤਿਗੁਰਾਂ ਦੀ ਉਪਮਾ ਨੂੰ ਬਿਆਨ ਕਰਕੇ ਕਹਿ ਸਕੇ।
ਚੱਕਰ ਸਹਿਤ ਸੁਰ ਗਨ ਪਰਵਾਰ,
ਕਹਿੰਦੇ ਜਿਵੇਂ ਇੰਦਰ ਦੇ ਸਮੇਤ ਦੇਵਤੇ ਬੈਠਦੇ ਨੇ ਆਲੇ ਦੁਆਲੇ।
ਬੈਠੇ ਵਿਸ਼ਨੂੰ ਮਨੋ ਦੁੱਤ ਧਾਰਤ,
ਜਾਂ ਕਹਿੰਦੇ ਵਿਸ਼ਨੂੰ ਭਗਵਾਨ ਸਾਰੇ ਦੇਵਤਿਆਂ ਚ ਬੈਠ ਕੇ ਸੁਭਾਏ ਮਾਨ ਹੁੰਦਾ। ਏਦਾਂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਰੂਪੀ ਦੇਵਤਿਆਂ ਵਿਚ ਕੋਟਾਨ ਇੰਦਰ ਇੰਦਰਾਨ ਇੰਦਰ ਰੂਪ ਹੋ ਕੇ ਸੋ ਵਧੀਕ ਨੇ।
ਇਕ ਸੋ ਇਕ ਪਾਟ ਗਰ ਜਾਮਾ,
ਇਕ ਸੋ ਇਕ ਕਲੀਆਂ ਵਾਲਾ ਜਾਮਾ ਸਤਿਗੁਰਾਂ ਨੇ ਸਰੀਰ ਤੇ ਪਾਇਆ ਹੋਇਆ।
ਬਹੁ ਸੂਖਮ ਸ਼ੋਭਤ ਅਬਰਾਮਾ,
ਸੂਖਮ ਧਾਗੇ ਦਾ, ਬਰੀਕ ਧਾਗੇ ਦਾ ਬਣਿਆ ਹੋਇਆ ਉਹ ਚੋਲਾ ਜਿਹੜਾ ਗੁਰੂ ਹਰਿ ਰਾਏ ਸਾਹਿਬ ਜੀ ਨੇ ਪਾਇਆ।
ਕੁੰਡਲ ਕਰਨ ਦਿਪਤ ਹੈ ਮੋਤੀ,
ਕੰਨਾਂ ਵਿਚ ਕੁੰਡਲ ਤੇ ਕੁੰਡਲਾਂ ਵਿਚ ਬੜੇ ਸੋਹਣੇ ਮੋਤੀ ਜੜੇ ਹੋਏ
ਜਿਹੜਾ ਉਹ ਜੋਤ ਉਦੋਤੇ।
ਬੜੀ ਸੋਹਣੀ ਸੋਭਾ, ਬੜੀ ਸੋਹਣੀ ਵਡਿਆਈ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਰੀਰ ਦੀ ਹੈ।
ਨਵਰਤਨੇ ਸਹਿਤ ਇਸ ਭਾਂਤੇ,
ਕਹਿੰਦੇ ਨੌ ਰਤਨਾਂ ਦੇ ਬਹੂਟੇ ਉਹ ਡੋਲਿਆਂ ਨਾਲ ਬੱਧੇ ਹੋਏ ਨੇ, ਉਹ ਇਸ ਤਰ੍ਹਾਂ ਸੋਭਾ ਪਾਉਂਦੇ ਨੇ।
ਨਵ ਗ੍ਰਹਿ ਬੈਠੇ ਕਰ ਜਨ ਪੰਤੇ,
ਮਾਨੋ ਜਿਵੇਂ ਨੌ ਗ੍ਰਹਿ ਸਤਿਗੁਰਾਂ ਦੇ ਕੋਲ ਆਣ ਬੈਠੇ ਨੇ ਪੰਗਤ ਬਣਾ ਕੇ।
ਮੁਕਤਾ ਮਾਲ ਅਮਲ ਵਿਸਾਲਾ,
ਬੜੀ ਅਮੋਲਕ ਮੋਤੀਆਂ ਦੀ ਮਾਲਾ ਉਹ ਸਤਿਗੁਰਾਂ ਦੇ ਗਲ ਦੇ ਵਿਚ ਸੋਭ ਨੀਕ ਹੈ।
ਸਰੀ ਜਲ ਧਾਰਾ ਜਨ ਚਾਲਾ,
ਚਿੱਟੇ ਰੰਗ ਦੇ ਮੋਤੀਆਂ ਦੀ ਮਾਲਾ ਏਦਾਂ ਲੱਗਦੀ ਜਿਵੇਂ ਸਤਿਗੁਰਾਂ ਦੇ ਗਲ ਵਿਚ ਗੰਗਾ ਵਹਿ ਰਹੀ ਹੈ ਨਿਰਮਲ, ਗੰਗਾ ਦਾ ਪਾਣੀ ਚਿੱਟਾ ਹੈ ਨਾ, ਤੇ ਕਹਿੰਦੇ ਮਾਨੋ ਜਿਵੇਂ ਚਿੱਟੇ ਰੰਗ ਦੀ ਗੰਗਾ ਦੀ ਧਾਰਾ ਹੈ।
ਪਾਗ ਪੇਚ ਮੰਦੇ ਵਿਚ ਖੜੇ,
ਸਤਿਗੁਰਾਂ ਨੇ ਪੱਗ ਦਾ ਇਕ ਇਕ ਪੇਚ ਬੜਾ ਸੁੰਦਰ ਲਾਇਆ ਹੋਇਆ, ਇੱਕ ਇੱਕ ਪੇਚ ਬੜੇ ਸੋਹਣੇ ਢੰਗ ਨਾਲ ਦਸਤਾਰ ਦਾ ਲਾਇਆ ਹੋਇਆ।
ਪਰ ਜਿਗਾ ਜਿਹੜਾ ਹੁਣ ਜਰੇ,
ਪੇਚਾਂ ਵਾਲੀ ਪੱਗ ਬੰਨ ਕੇ ਉੱਤੇ ਜਿਗਾ ਜੜੀ ਹੋਈ ਹੈ ਬੜੀ ਸੋਹਣੀ, ਜਿਹਦੇ ਚ ਕੀਮਤੀ ਜੜਾਊ ਜੜੇ ਹੋਏ ਨੇ।
ਕਬਜ਼ੇ ਸਭ ਹੀਰਨ ਸੰਗ,
ਕਹਿੰਦੇ ਬੜੇ ਬੜੇ ਕੀਮਤੀ ਹੀਰੇ ਕੋਰਦਾਰ ਹੀਰੇ ਉਸ ਜਗ੍ਹਾ ਦੇ ਵਿਚ ਸੋਭ ਦੀਕ ਹੋ ਰਹੇ ਨੇ।
ਹੱਸ ਡਕਰੇ ਜਨ ਉਜਲ ਰੰਗ,
ਕਹਿੰਦੇ ਜਿਹੜੇ ਉਹ ਹੀਰੇ ਚਮਕਦੇ ਨੇ ਨਾ ਜਗ੍ਹਾ ਚ, ਏਦਾਂ ਲੱਗਦਾ ਜਿਵੇਂ ਚੰਨ ਦੇ ਟੁਕੜੇ ਟੁਕੜੇ ਕਰਕੇ ਚੰਨ ਲਾਇਆ ਹੋਵੇ, ਜਿਵੇਂ ਚੰਨ ਦੇ ਟੁਕੜੇ ਕਰਕੇ ਚੰਨ ਪਰੋ ਕੇ ਲਾਇਆ ਹੋਵੇ, ਏਦਾਂ ਦੇ ਮਹਾਰਾਜ ਜੀ ਦੀ ਜਗ੍ਹਾ ਸੁੰਦਰ ਸੋਭ ਦੀਕ ਹੋ ਰਹੀ ਹੈ।
ਚਮਰ ਚਾਰੂ ਪਰ ਕੋ ਫਿਰੇ,
ਬੜਾ ਸੋਹਣਾ ਚਵਰ ਸਤਿਗੁਰਾਂ ਦੇ ਸੀਸ ਉੱਤੇ ਫਿਰ ਰਿਹਾ ਹੈ।
ਮਰਾਲਨ ਕੋ ਸੰਸਾਰੇ,
ਏਦਾਂ ਜਾਪਦਾ ਜਿਵੇਂ ਚਿੱਟੇ ਰੰਗ ਦੇ ਹੰਸ ਸੱਜਿਓ ਖੱਬੇ ਖੱਬਿਓ ਸੱਜੇ ਉੱਡ ਉੱਡ ਕੇ ਆਉਂਦੇ ਨੇ।
ਸਿਪਰ ਖੜਗ ਗੁਰ ਧਾਰਨ ਕਰਿਓ,
ਤੇਰੇ ਤੇਗ ਆ ਗੁਰੂ ਹਰ ਰਾਏ ਸਾਹਿਬ ਦੇ ਮੋਢੇ ਤੇ ਢਾਲ ਵੀ ਧਾਰਨ ਕੀਤੀ ਹੋਈ ਹੈ।
ਸਰਾਸਨ ਇੱਕ ਦੀ ਧਰਿਓ,
ਲਾਗੇ ਬੜਾ ਕਠੋਰ ਤੇ ਗੰਡੀਵ ਧਨਖ ਉਹ ਵੀ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਨੇੜੇ ਰੱਖਿਆ ਹੋਇਆ।
ਇਤਰਾ ਜੇ ਦੋਨੋ ਮਿਲ ਕਰਕੇ ਆਵਤ ਭੇ ਮਸਲਤ ਕੋ ਧਰਕੇ,
ਇਹ ਹੈ ਗੁਰੂ ਹਰ ਰਾਏ ਸਾਹਿਬ ਦਾ ਦਰਬਾਰ, ਇਹ ਹੈ ਗੁਰੂ ਹਰ ਰਾਏ ਸਾਹਿਬ ਦੀ ਮੂਰਤ। ਕਮਾਲ ਕੀਤੀ ਭਾਈ ਸੰਤੋਖ ਸਿੰਘ ਨੇ, ਇਨ ਬਿਨ ਨੇਤਰਾਂ ਅੱਗੇ ਦਰਸ਼ਨ ਕਰਾ ਦਿੱਤੇ, ਇਨ ਬਿਨ ਪੂਰਨ ਰੂਪ ਅਲੰਕਾਰ ਬੰਨ ਦਿੱਤਾ ਕਿ ਆਹ ਗੁਰੂ ਸਾਹਿਬ ਦਾ ਦਰਬਾਰ ਸਜਿਆ, ਤੇ ਸਜੇ ਹੋਏ ਇਹੋ ਜਿਹੇ ਦਰਬਾਰ ਵਿਚ ਦੋਵੇਂ ਰਾਜੇ ਆਏ ਨੇ, ਉਹਨਾਂ ਨੇ ਐਂਟਰੀ ਕੀਤੀ ਅੰਦਰ, ਜਿਹੜੇ ਪਹਿਲਾਂ ਪਿੱਛੋਂ ਸਲਾਹ ਕਰਕੇ ਆਏ ਹਨ।
ਆਵਤ ਭੇ ਮਸਲਤ ਕੋ ਧਰਕੇ,
ਜਿਹੜੇ ਸਲਾਹ ਕਰਕੇ ਆਏ ਨੇ ਦੋਵੇਂ ਰਾਜੇ।
ਜੇ ਕਰ ਜਾਚਿਓ ਦੇ ਨਾਥੇ, ਸੁਪੱਟ ਸੈਨ ਬਦ ਦੋਨੋ ਸਾਥੇ,
ਸਲਾਹ ਇਹ ਕਰਕੇ ਆਏ ਨੇ ਕਿ ਜੇ ਗੁਰੂ ਹਰ ਰਾਏ ਸਾਹਿਬ ਨੇ ਮੰਗਿਆ ਹਾਥੀ ਨਾ ਦਿੱਤਾ ਤੇ ਫਿਰ ਆਪਾਂ ਦੋਵੇਂ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਤਾਂ ਲਿਆ ਹੀ ਆ, ਨਾਲੋ ਨਾਲ ਹੀ ਹਮਲਾ ਬੋਲ ਦਿਆਂਗੇ।
ਬਲ ਕਰ ਛੀਨ ਲੈ ਚਲੇ,
ਜ਼ੋਰ ਨਾਲ ਬਲ ਨਾਲ ਗੁਰੂ ਜੀ ਕੋਲੋਂ ਹਾਥੀ ਖੋਹ ਕੇ ਲੈ ਜਾਵਾਂਗੇ।
ਕਹਾ ਗੁਰੂ ਕਿਆ ਅਮਰੇ ਤੁਲੇ,
ਗੁਰੂ ਸਾਡੇ ਬਰਾਬਰ ਹੋ ਸਕਦਾ, ਸਾਡੀ ਬਰਾਬਰੀ ਕਰ ਸਕਦਾ ਭਲਾ ਗੁਰੂ, ਇਹ ਕੀ ਨੇ ਸਾਡੇ ਸਾਹਮਣੇ।
ਇਹ ਬੁੱਧ ਕਰ ਭੂਪਤੀ ਅੱਗੇ ਆਨੇ, ਆਏ ਨਿਕਟ ਰਾਜ ਮਦ ਮਾਨੇ,
ਇਹਨਾਂ ਦੀ ਅਗਿਆਨ ਮਤੀ ਧਾਰਨ ਕਰਕੇ, ਇਹੋ ਜੀ ਖੋਟੀ ਬੁੱਧੀ ਧਾਰਨ ਕਰਕੇ ਰਾਜੇ ਦੋਵੇਂ, ਜਿਨ੍ਹਾਂ ਨੂੰ ਆਪਣੇ ਰਾਜ ਦਾ ਮਾਣ ਸੀ, ਆਪਣੇ ਰਾਜ ਦਾ ਹੰਕਾਰ ਸੀ, ਇਹ ਮਾਨੀ ਹੋ ਕੇ ਆਏ ਨੇ।
ਅੰਤਰ ਜਾਮੀ ਸ਼੍ਰੀ ਹਰ ਰਾਏ, ਜਾਨੀ ਸਭ ਜੋ ਮਤ ਠਹਿਰਾਏ,
ਅੰਤਰਯਾਮੀ ਗੁਰੂ ਹਰ ਰਾਏ ਸਾਹਿਬ ਜਾਣੀ ਜਾਣ ਸਭ ਕੁਝ ਜਾਣਗੇ ਵੀ ਰਾਜਿਆਂ ਨੇ ਕੀ ਮਤ ਕੀਤੀ ਹੈ, ਪਿੱਛੇ ਕੀ ਸਲਾਹ ਕਰਕੇ ਆਏ, ਇਹਨਾਂ ਦੇ ਅੰਦਰ ਕੀ ਚੱਲਦਾ। ਅੰਤਰਯਾਮੀ ਸਤਿਗੁਰੂ ਜਾਣੀ ਜਾਣ ਜਾਣ ਗਏ,
ਨਾਸ਼ ਕਰੇ ਇਨ ਕੋ ਹੰਕਾਰ,
ਸੋਚਿਆ ਇਹਨਾਂ ਦਾ ਹੰਕਾਰ ਖਤਮ ਕਰਨਾ ਚਾਹੀਦਾ, ਇਹ ਰਾਜਿਆਂ ਦਾ ਹੰਕਾਰ ਖਤਮ ਕਰਨਾ ਚਾਹੀਦਾ।
ਬੇਮੁਖ ਮਤ ਕੋ ਅੰਧ ਗੁਬਾਰ,
ਬੇਮੁਖ ਮਤ ਧਾਰਨ ਕਰਕੇ ਅੰਧਪੁਣਾ ਧਾਰਨ ਕਰਕੇ ਆਏ ਨੇ, ਇਹਨਾਂ ਦਾ ਹੰਕਾਰ ਖਤਮ ਕਰਨਾ ਚਾਹੀਦਾ ਹੈ।
ਸਤਿਗੁਰ ਨੇ ਮਤ ਠਹਿਰਾਏ,
ਇਹਨਾਂ ਦਾ ਮਤ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਮਨ ਚ ਸੋਚਿਆ।
ਸਭ ਨ੍ਰਿਪ ਆਏ ਭਟ ਸਮਝਾਏ,
ਉਹ ਦੋਵੇਂ ਰਾਜੇ ਆਪ ਪਹੁੰਚੇ ਸਤਿਗੁਰਾਂ ਦੇ ਕੋਲ ਆਪਣੇ ਸਿਪਾਹੀਆਂ ਦੇ ਸਮੇਤ।
ਪਦ ਅਰਬਿੰਦ ਬੰਦਨਾ ਕਰਕੇ,
ਆ ਕੇ ਕੇ ਇਨ੍ਹਾਂ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਇੱਥੇ ਨਿਕਟ ਹਰਕ ਹੈ ਕਰਕੇ
ਬੜੀ ਖੁਸ਼ੀ ਜੀ ਦੇ ਨਾਲ ਨਾਲੇ ਹੰਕਾਰ ਵੀ ਆ ਇਨ੍ਹਾਂ ਨੂੰ ਆਪਣੇ ਮਨ ਚ। ਸਤਿਗੁਰਾਂ ਦੇ ਕੋਲ ਬੈਠ ਗਏ ਨੇ ਦੋਵੇਂ ਰਾਜੇ।
ਪਤ ਸਭ ਸਚਿਵ ਪਹਾੜ ਪਤੀ ਕੇ,
ਇਨ੍ਹਾਂ ਦੇ ਨਾਲ ਇਨ੍ਹਾਂ ਦੇ ਜਿੰਨੇ ਸੂਰਮੇ ਨੇ, ਇਨ੍ਹਾਂ ਦੇ ਜਿੰਨੇ ਵਜ਼ੀਰ ਨੇ ਪਹਾੜਾਂ ਦੇ,
ਕਰ ਕਰ ਨਮੋ ਸਭਾ ਵਿਚ ਨਿਕੇ,
ਸਾਰਿਆਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਟੇਕ ਕੇ ਬੈਠੀ ਜਾਂਦੇ ਨੇ।
ਕੁਸ਼ਲ ਪ੍ਰਸ਼ਨ ਕਰ ਸ਼੍ਰੀ ਹਰ ਰਾਏ,
ਗੁਰੂ ਹਰ ਰਾਏ ਸਾਹਿਬ ਨੇ ਇਨ੍ਹਾਂ ਰਾਜਿਆਂ ਦੀ ਕੁਸ਼ਲ ਪ੍ਰਸੰਨਤਾ ਪੁੱਛੀ।
ਵਾਰਤਾ ਪਰ ਚਲਾਏ,
ਮਹਾਰਾਜ ਜੀ ਨੇ ਹੋਰ ਵਾਰਤਾਲਾਪ ਚਲਾ ਲਈ।
ਬੌਰ ਕਯੋ ਮਲਿਅਨ ਕੋ ਕੁਰਬੋ, ਪੋ ਪੂਪਤ ਤੁਮ ਕਰੋ ਨਿਹਰਬੋ।
ਫਿਰ ਮਹਾਰਾਜ ਜੀ ਕੁਝ ਸਮੇਂ ਬਾਅਦ ਬੋਲੇ, ਕਹਿੰਦੇ ਹਾਂ ਰਾਜਾ ਕਹਿਲੂਰ, ਰਾਜਾ ਹੰਡੂਰ, ਤੁਹਾਨੂੰ ਮੱਲਾਂ ਦਾ ਘੋਲ ਵਿਖਾਈਏ ਮੱਲਾਂ ਦਾ। ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ ਵੀ ਸਾਡੇ ਕੋਲ ਭਲਵਾਨ ਨੇ, ਮੱਲ ਨੇ, ਉਹਨਾਂ ਮੱਲਾਂ ਦਾ ਘੋਲ ਤੁਹਾਨੂੰ ਵਿਖਾਈਏ।
ਕਹਿ ਸ਼੍ਰੀ ਗੁਰ ਮੱਲ ਬੁਲਾਏ,
ਕਹਿੰਦੇ ਮਹਾਰਾਜ ਜ਼ਰੂਰ ਵੇਖਾਂਗੇ। ਤੋ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਭਲਵਾਨਾਂ ਨੂੰ ਸੱਦਿਆ।
ਸੁਣ ਤੋ ਹੁਕਮ ਕੋ ਸੋ ਚਲ ਆਏ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਭਲਵਾਨ ਆ ਗਏ, ਗੁਰੂ ਦਾ ਹੁਕਮ ਸੁਣਦਿਆਂ ਭਲਵਾਨ ਚੱਲ ਕੇ ਆ ਪਹੁੰਚੇ।
ਜਿਨ ਕੇ ਤਨ ਦੀਰਗ ਬਲ ਭਾਰੇ,
ਭਲਵਾਨ ਕਿਹੜਾ ਛੋਟੇ ਸੀ, ਸੱਤ ਸੱਤ ਫੁੱਟੇ ਲੰਮੇ ਕੱਦ, ਸਾਢੇ ਸੱਤ ਸੱਤ ਫੁੱਟੇ, ਭਿਆਨਕ ਦੈਂਤ ਹੀ ਲੱਗਦੇ ਸੀ, ਬੜੇ ਬੜੇ ਭਿਆਨਕ ਬਲ ਵਾਲੇ ਉਹਨਾਂ ਦੇ ਸਰੀਰ ਨੇ।
ਨਿਪਨ ਕਬੂ ਅਸ ਨਹੀਂ ਨਿਆਰੇ,
ਇਹੋ ਜਿਹੇ ਭਲਵਾਨ ਸੀ ਵੀ ਰਾਜਿਆਂ ਦੇ ਪਿਓ ਦਾਦਿਆਂ ਨੇ ਵੀ ਸ਼ਾਇਦ ਨਾ ਵੇਖੇ ਹੋਣ, ਇਹੋ ਜਿਹੇ ਭਲਵਾਨ ਉਹਨਾਂ ਨੇ ਵੇਖੇ।
ਕਿਸ ਕੋ ਮੱਲ ਭਿੜਿਆ ਆਏ,
ਮਹਾਰਾਜ ਜੀ ਕਹਿੰਦੇ ਦੱਸੋ ਵੀ ਸਾਡੇ ਨਾ ਮੱਲਾਂ ਨਾਲ ਕਿਹੜਾ ਮੱਲ ਭਿੜੇਗਾ ਆ ਕੇ, ਹੈ ਤੁਹਾਡਾ ਕੋਈ ਮੱਲ? ਮਹਾਰਾਜ ਉਹਨਾਂ ਰਾਜਿਆਂ ਨੂੰ ਕਹਿੰਦੇ ਵੀ ਤੁਹਾਡੇ ਨਾਲ ਵੀ ਫੌਜਾਂ ਆਈਆਂ ਨੇ, ਕੱਢੋ ਕੋਈ ਸੂਰਮਾ ਆਪਣਾ ਜਿਹੜਾ ਸਾਡੇ ਨਾਲ ਭਲਵਾਨਾਂ ਨਾਲ ਕੁਸ਼ਤੀ ਕਰੇ।
ਪ੍ਰਾਣ ਹਾਨ ਕਰ, ਪ੍ਰਾਣ ਹਾਨ ਕਰ ਦੇਤ ਗਿਰਾਏ,
ਖਾਲਸਾ ਜੀ ਉਹ ਭਲਵਾਨ ਇੰਨੇ ਬਲੀ ਨੇ ਵੀ ਕੌਣ ਘੁਲੇ ਉਹਨਾਂ ਦੇ ਨਾਲ, ਦੋਵੇਂ ਹੀ ਇੰਨੇ ਬਲ ਵਾਲੇ ਨੇ ਵੀ ਜੇ ਕੋਈ ਉਹਦੇ ਨਾਲ ਘੁਲਣ ਦਾ ਯਤਨ ਵੀ ਕਰੇ ਤੇ ਉਹਦੇ ਪ੍ਰਾਣ ਹੀ ਕੱਢ ਦੇਣ, ਪਟਕੀਰ ਕੇ ਮਾਰਨ ਜ਼ਮੀਨ ਤੇ ਸਾਹ ਹੀ ਕੱਢ ਦੇਣੇ ਇਹੋ ਜਿਹੇ ਬਲੀ ਨੇ।
ਦਰਸ ਨਾ ਸਨਮੁਖ ਹੋਵੇ ਕੋਈ,
ਕੋਈ ਡਰਦਾ ਮਾਰਿਆ ਉਹਨਾਂ ਦੇ ਸਨਮੁਖ ਨਹੀਂ ਹੋਇਆ ਉਹਨਾਂ ਭਲਵਾਨਾਂ ਦੇ ਸਾਹਮਣੇ, ਜਿਹੜੇ ਪਿੱਛੇ ਠਾਰਾ ਮਾਰਦੇ ਆਉਂਦੇ ਸੀ ਨਾ ਵੀ ਸਾਡੇ ਕੋਲ ਬੜੀ ਤਾਕਤ ਹੈ, ਬੜਾ ਬਲ ਹੈ। ਮਹਾਰਾਜ ਜੀ ਨੇ ਦੋ ਭਲਵਾਨ ਹੀ ਕੱਢੇ ਨੇ ਹਾਲੇ ਕੁਸ਼ਤੀ ਕਰਨ ਵਾਲੇ, ਤੇ ਉਹਨਾਂ ਦੇ ਸਾਹਮਣੇ ਹੀ ਕੋਈ ਭਲਵਾਨ ਇਹਨਾਂ ਦਾ ਨੀ ਬੋੜਿਆ, ਨਾ ਰਾਜੇ ਦਾ ਕੋਈ ਸਿਪਾਹੀ ਅੱਗੇ ਬੋੜਿਆ।
ਕੁਸ਼ਤੀ ਕਰਤ ਪਰਸ ਪਰ ਦੋਏ,
ਮਹਾਰਾਜ ਜੀ ਕਹਿੰਦੇ ਚਲੋ ਜੇ ਦੂਜਾ ਨੀ ਕੋਈ ਘੁਲ ਲਾਉਂਦਾ ਤੁਸੀਂ ਆਪਸ ਚ ਘੁਲਣ ਲੱਗ ਪੋ, ਤੁਸੀਂ ਦੋਵੇਂ ਹੀ ਕੁਸ਼ਤੀ ਕਰਕੇ ਆਪਣੀ ਵਿਖਾਓ।
ਹਨ ਤਿੰਨੋ ਅਬ ਬੰਧਨ ਥਾਨੇ,
ਉਹਨਾਂ ਨੇ ਪਹਿਲਾਂ ਦੋਵਾਂ ਭਲਵਾਨਾਂ ਨੇ ਗੁਰੂ ਹਰ ਰਾਏ ਸਾਹਿਬ ਨੂੰ ਮੱਥਾ ਟੇਕਿਆ।
ਦੇਖ ਦੋ ਇਨ ਦਿਸ਼ ਗੁਰੂ ਬਖਾਨੇ,
ਦੋਵਾਂ ਭਲਵਾਨਾਂ ਵੱਲ ਵੇਖ ਕੇ ਗੁਰੂ ਹਰ ਰਾਏ ਸਾਹਿਬ ਜੀ ਬੋਲੇ,
ਭਿੜੋ ਪਸ ਪਰ ਨ੍ਰਿਪਨ ਦਿਖਾਓ।
ਮਹਾਰਾਜ ਜੀ ਕਹਿੰਦੇ ਤੁਸੀਂ ਦੋਵੇਂ ਭਿੜੋ ਆਪਸ ਵਿਚ, ਦੋਵੇਂ ਕੁਸ਼ਤੀ ਕਰਕੇ ਇਨ੍ਹਾਂ ਰਾਜਿਆਂ ਨੂੰ ਆਪਣੀ ਕੁਸ਼ਤੀ ਦਾ ਬਲ ਵਿਖਾਓ।
ਜ਼ੋਰ ਆਪਣੋ ਥਕਲ ਜਨਾਰੋ,
ਆਪਣਾ ਜ਼ੋਰ ਵਿਖਾਓ ਕਿ ਤੁਹਾਡੇ ਕੁਝ ਡੰਡਿਆਂ ਵਿਚ, ਤੁਹਾਡੀਆਂ ਲੱਤਾਂ ਵਿਚ ਤੇ ਬਾਹਾਂ ਵਿਚ ਕਿੰਨਾ ਕੁ ਜ਼ੋਰ ਹੈ।
ਹੁਕਮ ਪਾਏ ਕਰ ਬੰਧਨ ਦੋ,
ਸਤਿਗੁਰਾਂ ਦਾ ਹੁਕਮ ਪਾ ਕੇ ਦੋਵਾਂ ਨੇ ਮੱਥਾ ਟੇਕਿਆ।
ਭਿੜੇ ਬਿਲੋਕਤ ਹੈ ਸਭ ਕੋ,
ਭਿੜਨ ਲੱਗ ਪਏ ਦੋਵੇਂ ਤੇ ਸਾਰੇ ਵੇਖਣ ਲੱਗ ਪਏ।
ਭੋਜਨ ਠੋਕ ਤੇ ਸ਼ਬਦੀ ਉੱਠਾ ਮੈਂ,
ਆਪਣੀਆਂ ਬਾਹਾਂ ਤੇ ਹੱਥ ਮਾਰਦੇ ਜ਼ੋਰ ਨਾਲ ਤੇ ਉੱਚੀ ਜੀ ਆਵਾਜ਼ ਆਉਂਦੀ ਹੈ ਆਪਣੀਆਂ ਬਾਹਾਂ ਤੇ ਜਦੋਂ ਭੁਗਦੰਡਿਆਂ ਨੂੰ ਠੋਕਦੇ ਨੇ।
ਨਰਨ ਪਹਾੜੀ ਰਿਦੇ ਡਰਾਵੇ,
ਜਿਹੜੇ ਉਹ ਪਹਾੜੀ ਰਾਜੇ ਆਏ ਤੇ ਨਾਲ ਉਹਨਾਂ ਦੇ ਵਜ਼ੀਰ ਆਏ ਹੋਏ ਨੇ ਨਾ, ਉਹਨਾਂ ਨੂੰ ਡਰਾਉਂਦੇ ਨੇ ਮਾਨੋ, ਕਹਿੰਦੇ ਉਹ ਵੇਖ ਵੇਖ ਕੇ ਡਰੀ ਜਾਂਦੇ ਨੇ ਭਲਵਾਨਾਂ ਦੇ ਘੋਲ ਨੂੰ।
ਉੱਪਰ ਤਰੇ ਦਾਵ ਬੋ ਕਰੇ,
ਥੱਲੇ ਬਹੁਤੇ ਦਾਵ ਕਰਦੇ ਹਨ।
ਧਰਤੀ ਗਰਜ ਪੈ ਜਿੱਥੇ ਛਿੜੇ,
ਜਿੱਥੇ ਪੈਰ ਰੱਖਦੇ ਨੇ ਨਾ ਜ਼ਮੀਨ ਤੇ, ਜ਼ਮੀਨ ਹੀ ਥੱਲੇ ਧਸ ਜਾਂਦੀ ਹੈ, ਟੋਆ ਪੈ ਜਾਂਦਾ ਉੱਥੇ, ਇੰਨਾ ਵਜਨ ਪੈਂਦਾ ਉਹਨਾਂ ਦਾ।
ਅੰਕ ਪਰ ਪਰ
ਉਧਰ ਹੋ ਕੇ ਇੱਕ ਦੂਜੇ ਨੂੰ ਜੱਫਾ ਚਾੜਦੇ ਹਨ।
ਕਬ ਉਪਰ ਕਬ ਹੋਵਤ ਤਰੇ,
ਕਦੇ ਉਪਰ ਕਦੇ ਥੱਲੇ ਹੁੰਦੇ ਨੇ।
ਪੇਕ ਭਿਆਨਕ ਹੋਰ ਪਏ, ਮਾਂ ਉਜ ਤੇ ਤੇਜ ਤੇ
ਮਿੱਟੀ ਸੀ ਨਾ, ਮਿੱਟੀ ਵਿਚ ਘੁਲ ਘੁਲ ਕੇ ਇੰਨਾ ਭਿਆਨਕ ਜਿਹਾ ਰੂਪ ਬਣ ਗਿਆ ਉਹਨਾਂ ਦਾ ਸਰੀਰ, ਮਿੱਟੀ ਮਿੱਟੀ ਹੋ ਗਿਆ ਤੇ ਸਾਰਾ ਸਰੀਰ ਧੂਸਰ ਜਿਹਾ ਹੋ ਗਿਆ। ਬੜੇ ਭਿਆਨਕ ਤੇ ਡਰਾਉਣੇ ਨਜ਼ਰ ਆਉਣ ਲੱਗ ਪਏ ਦੋਵੇਂ ਭਲਵਾਨ।
ਮੈਂ ਕਟਕਾ ਲੱਗਿਆ ਪਸਮਾਏ,
ਉਹ ਘੜੀਆਂ ਤੱਕ ਆਪਸ ਵਿਚ ਹੀ ਭਿੜਦੇ ਰਹੇ।
ਫਿਰ ਦਾਵ ਨਾਨਾ ਦਿਖ ਰਾਏ,
ਭਿੜ ਕੇ ਨਾਨਾ ਪ੍ਰਕਾਰ ਦੇ ਆਪਣੇ ਆਪਣੇ ਦਾ ਇਨ੍ਹਾਂ ਨੇ ਵਿਖਾਏ।
ਦੋਨ ਸਮਥਲ ਧਾਰਤ ਰਹੇ,
ਦੋਵਾਂ ਦਾ ਬਲ ਬਰਾਬਰ ਸੀ, ਹੁਣ ਢਹਿੰਦੇ ਕਿਵੇਂ? ਬਲ ਚ ਦੋਵੇਂ ਹੀ ਬਰਾਬਰ ਸਨ।
ਨਿਕਟ ਬੁਲਾਏ ਗੁਰੂ ਬਚ ਕੇ,
ਦੋਵੇਂ ਮਲ ਭਿੜ ਹਟੇ ਤੂੰ ਮਹਾਰਾਜ ਜੀ ਨੇ ਦੋਵਾਂ ਨੂੰ ਆਪਣੇ ਕੋਲ ਬੁਲਾਇਆ।
ਅਪਰ ਮਲ ਨੇ ਛਿਰੇ ਅਗਾਰੀ,
ਮਹਾਰਾਜ ਜੀ ਕਹਿੰਦੇ ਭਾਈ ਹੋਰ ਕੋਈ ਮਲ ਤੁਹਾਡੇ ਸਾਹਮਣੇ ਨਹੀਂ ਟਿਕਦਾ।
ਤੀਰਤ ਰਹੇ ਤਰਾਸ ਕਰ ਭਾਰੇ,
ਜਿੰਨੇ ਹੋਰ ਭਲਵਾਨ ਇੱਥੇ ਹੈਣ ਵੀ ਉਹ ਤੁਹਾਡਾ ਬਲ ਵੇਖ ਕੇ ਤੁਹਾਡੇ ਸਾਹਮਣੇ ਟੇਕ ਹੀ ਨਹੀਂ ਸਕੇ।
ਤੁਮ ਸਾਨੂੰ ਕਬ ਬਲ ਨੇ ਕਮ ਬਲ ਨੇ ਕੋ,
ਤੁਸੀਂ ਦੋਵੇਂ ਇੱਕ ਬਰਾਬਰ ਦੇ ਬਲ ਦੇ ਧਾਰਨੀ, ਤੁਹਾਡੇ ਚ ਦੋਵਾਂ ਚ ਇੱਕ ਜਿੰਨਾ ਬਲ ਹੈ ਤੇ ਇੱਕ ਬਰਾਬਰ ਹੈ।
ਦੇਖੇ ਸਭਨ ਭਿਰਤੇ ਅਬ ਦੋ,
ਦੋਵਾਂ ਨੂੰ ਭਿੜਦਿਆਂ ਨੂੰ ਸਾਰਿਆਂ ਨੇ ਵੇਖਿਆ।
ਨਿਰਨੇ ਕਰ ਨਿਜ ਬਲ ਕੋ ਕਹੀਐ, ਕਿਤਕ ਧਰਤੋ ਹਮ ਤਿਸ ਲਈਐ।
ਮਹਾਰਾਜ ਜੀ ਕਹਿੰਦੇ ਵੀ ਇਹ ਦੱਸੋ ਵੀ ਤੁਹਾਡੇ ਬਲ ਦਾ ਸਾਨੂੰ ਪਤਾ ਨੀ ਲੱਗਾ, ਕਿਉਂਕਿ ਤੁਹਾਡੇ ਦੋਵਾਂ ਚ ਬਰਾਬਰ ਦਾ ਬਲ ਹੈ। ਕੋਈ ਤੀਜਾ ਬਲ ਆ ਕੇ ਤੁਹਾਡੇ ਨਾਲ ਭਿੜਦਾ, ਫਿਰ ਪਤਾ ਲੱਗਦਾ ਤੁਹਾਡੇ ਚ ਕਿੰਨਾ ਬਲ ਹੈ। ਹੁਣ ਤੁਸੀਂ ਆਪ ਹੀ ਦੱਸੋ ਇਹ ਤੁਹਾਡੇ ਚ ਕਿੰਨਾ ਕੁ ਬਲ ਹੈ। ਗੁਰੂ ਹਰਿਰਾਏ ਸਾਹਿਬ ਕਹਿੰਦੇ ਕਿਉਂਕਿ ਤੁਹਾਡੇ ਬਲ ਬਾਰੇ ਪਤਾ ਹੀ ਨਹੀਂ ਲੱਗਾ ਸਾਨੂੰ, ਤੁਸੀਂ ਆਪਸ ਵਿਚ ਹੀ ਭਿੜਦੇ ਸੀ, ਤੁਹਾਡੇ ਦੋਵਾਂ ਚ ਬਰਾਬਰ ਦਾ ਬਲ ਹੈ, ਇਸ ਕਰਕੇ ਹੁਣ ਤੁਸੀਂ ਆਪ ਹੀ ਦੱਸੋ ਕਿ ਤੁਹਾਡੇ ਚ ਕਿੰਨਾ ਕੁ ਬਲ, ਕਿੰਨੀ ਕੁ ਤਾਕਤ ਹੈ, ਤਾਂ ਜੋ ਸਾਰਿਆਂ ਨੂੰ ਪਤਾ ਲੱਗ ਜਾਏ।
ਹੱਥ ਜੋੜ ਬੋਲੇ ਤੇ ਸਮੈਂ, ਕਿਰਪਾ ਆਪ ਕੀ ਕੋ ਬਲ ਹਮੈ।
ਹੱਥ ਜੋੜ ਕੇ ਦੋਵੇਂ ਭਲਵਾਨ ਬੋਲੇ, ਗੁਰੂ ਹਰਿਰਾਏ ਸਾਹਿਬ ਨੂੰ ਕਹਿਣ ਲੱਗੇ ਸਤਵੇਂ ਪਾਤਸ਼ਾਹ, ਅਸਲ ਵਿਚ ਜਿਹੜਾ ਸਾਡੇ ਕੋਲ ਬਲ ਹੈ ਨਾ, ਉਹ ਤੁਹਾਡੀ ਕਿਰਪਾ ਦਾ ਬਲ ਹੈ। ਮਹਾਰਾਜ ਅਸਲ ਵਿਚ ਜਿਹੜਾ ਸਾਡੇ ਕੋਲ ਬਲ ਹੈ, ਉਹ ਤੁਹਾਡੀ ਕਿਰਪਾ ਦਾ ਬਲ ਹੈ।
ਕੂੜ ਨਾ ਕਹੇ ਸਭਾ ਮੈਂ ਅਬੈ,
ਮਹਾਰਾਜ ਤੁਹਾਡੀ ਸਭਾ ਵਿਚ ਹੁਣ ਮੈਂ ਝੂਠ ਨਹੀਂ ਬੋਲਦਾ, ਅਸੀਂ ਝੂਠ ਨਹੀਂ ਬੋਲਦੇ।
ਨਿਜ ਬਲ ਸ਼ਕਤ ਸੁਨਾਵਤ ਸਭੈ,
ਅਸੀਂ ਆਪਣੇ ਬਲ ਦੀ ਸ਼ਕਤੀ ਤੁਹਾਨੂੰ ਸੁਣਾਉਂਦੇ ਹਾਂ ਕਿ ਸਾਡੇ ਚ ਕਿੰਨੀ ਤਾਕਤ ਹੈ।
ਤੁਮ ਟਿਗ ਰਾਜੇ ਜੋ ਇਨ ਰਾਜ,
ਜਿਹੜੇ ਤੁਹਾਡੇ ਨੇੜੇ ਰਾਜੇ ਬੈਠੇ ਨੇ ਦੋਵੇਂ, ਇਹਨਾਂ ਦਾ ਜਿਹੜਾ ਰਾਜ ਭਾਗ ਹੈ ਹੰਡੂਰ ਤੇ ਕਹਿਲੂਰ ਦਾ,
ਸਕਲ ਬਾਨੀ ਸਹਿਤ ਸਮਾਜ,
ਨਾਲ ਜਿੰਨੀ ਫੌਜ ਹੈ, ਜਿੰਨਾ ਸਾਜੋ ਸਮਾਜ, ਤੋਪਾਂ, ਰਹਿਕਲੇ, ਜਿੰਨਾ ਕੁਝ ਵੀ ਇਹਨਾਂ ਦੇ ਨਾਲ ਹੈ।
ਇਨ ਦੋਇਨ ਕੇ ਸੈਲ ਉਠਾਏ, ਨਿਜ ਹਾਸਨ ਤੇ ਦੇ ਉਲਟਾਏ।
ਮਹਾਰਾਜ ਜੀ ਤੁਹਾਡੀ ਕਿਰਪਾ ਬਲ ਪਾ ਕੇ ਇਹਨਾਂ ਦੋਵਾਂ ਰਾਜਿਆਂ ਦਾ ਜਿਹੜਾ ਇੱਕ ਇੱਕ ਪਹਾੜ ਹੈ, ਇੱਕ ਦਾ ਹੰਡੂਰ ਹੈ, ਇੱਕ ਦਾ ਕਹਿਲੂਰ ਹੈ, ਤੇ ਇੱਕ ਪਹਾੜ ਨੂੰ ਇਹ ਦੂਜਾ ਮਲ ਚੁੱਕੇਗਾ, ਇੱਕ ਨੂੰ ਮੈਂ ਚੁੱਕਾਂਗਾ, ਤੇ ਦੋਵਾਂ ਰਾਜਿਆਂ ਦੇ ਦੋਵੇਂ ਪਹਾੜਾਂ ਨੂੰ ਤਲੀਆਂ ਦੇ ਉੱਤੇ ਚੁੱਕ ਕੇ,
ਗਿਰ ਕਹਿਲੂਰ ਹੰਡੂਰਨ ਜੋਏ,
ਹੰਡੂਰ ਤੇ ਹੰਡੂਰ ਦੇ ਜਿੰਨੇ ਪਹਾੜ ਨੇ ਉਹਨਾਂ ਨੂੰ ਤਲੀਆਂ ਤੇ ਚੁੱਕ ਕੇ,
ਹਮ ਕਰੇ ਉਚਾਵਨ ਦੋਏ,
ਦੋਵਾਂ ਨੂੰ ਅਸੀਂ ਦੋਵੇਂ ਚੁੱਕ ਕੇ ਉਠਾ ਕੇ ਆਪਣੇ ਹੱਥਾਂ ਵਿਚ,
ਕਹੋ ਪਰਸ ਪਰ ਨੇ ਪੇਰਾਏ, ਚੂਰਨ ਹੋਏ ਪਰ ਧਰ ਜਾਏ।
ਤੁਸੀਂ ਕਹੋ, ਆਗਿਆ ਕਰੋ, ਤੇ ਅਸੀਂ ਹੰਡੂਰ ਤੇ ਕਹਿਲੂਰ ਦੇ ਜਿੰਨੇ ਪਹਾੜ ਨੇ ਅਸੀਂ ਦੋਵੇਂ ਚੁੱਕਾਂਗੇ, ਚੁੱਕ ਕੇ ਆਪਸ ਚ ਪੜਾ ਕੇ ਉਹਨਾਂ ਨੂੰ ਚੂਰਨ ਬਣਾ ਕੇ ਰੱਖ ਦਿਆਂਗੇ। ਚੂਰਨ ਬਣਾ ਕੇ ਮਹਾਰਾਜ ਜੀ ਧਰਤੀ ਵਿਚ ਮਿੱਟੀ ਚ ਗਰਕ ਕਰਕੇ ਰੱਖ ਦਿਆਂਗੇ।
ਹੁਕਮ ਆਪ ਕਰਵੇ ਕੀ ਦੇਰ,
ਹੁਕਮ ਕਰਨ ਦੀ ਦੇਰ ਹੈ ਮਹਾਰਾਜ, ਸਾਨੂੰ ਤਾਂ ਤੁਹਾਡਾ ਇਸ਼ਾਰਾ ਚਾਹੀਦਾ ਹੈ।
ਕਹੋ ਕਰੇ ਮੈਂ ਬਿਲ ਮੈਂ ਫੇਰ,
ਤੁਸੀਂ ਕਹੋਗੇ ਕਰਾਂਗੇ, ਦੇਰੀ ਨਹੀਂ ਲਾਵਾਂਗੇ ਅਸੀਂ ਮਹਾਰਾਜ ਜੀ।
ਕਹੋ ਹਮਾਰੋ ਕੂਰ ਨਾ ਜਾਨੋ, ਲਖੋ ਕੋ ਪਤੀਆਂ ਮਨ ਠਾਨੋ,
ਸਾਡਾ ਕਿਹਾ ਝੂਠ ਨਾ ਸਮਝਿਆ ਜੇ, ਤੇ ਜੇ ਤੁਹਾਨੂੰ ਲੱਗੇ ਉਹਨਾਂ ਰਾਜਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਮਹਾਰਾਜ, ਜੇ ਇਹਨਾਂ ਨੂੰ ਲੱਗੇ ਵੀ ਅਸੀਂ ਝੂਠ ਬੋਲਦੇ ਹਾਂ, ਤੇ ਮਹਾਰਾਜ ਜੀ ਅਜਮਾ ਕੇ ਵੇਖ ਲਓ ਵੀ ਅਸੀਂ ਕਿਵੇਂ ਕਰਕੇ ਵਿਖਾਉਂਦੇ ਹਾਂ। ਤੇ ਵਾਕਈ ਇਹ ਕਰ ਸਕਦੇ ਸੀ, ਕਿਉਂਕਿ ਪਹਿਲਾਂ ਕਹਿ ਆਏ ਨੇ ਮਹਾਰਾਜ
ਸਾਡੇ ਕੋਲ ਬਲ ਤੁਹਾਡੀ ਕਿਰਪਾ ਦਾ ਹੈ। ਜਿਨ੍ਹਾਂ ਕੋਲ ਗੁਰੂ ਕਿਰਪਾ ਦਾ ਬਲ ਹੋਵੇ ਤੇ ਨੇਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਕੀੜੀ ਚ ਵੀ ਇੰਨੀ ਕਲਾ ਪੈਦਾ ਕਰ ਸਕਦੇ ਨੇ ਕਿ ਉਹ ਕਰੋੜਾਂ ਲਸ਼ਕਰਾਂ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਮਹਾਰਾਜ ਤੁਹਾਡੀ ਕਿਰਪਾ ਚਾਹੀਦੀ, ਝੂਠ ਨਹੀਂ ਬੋਲਦੇ। ਜੇ ਚਿੰਦ ਕਹਿੰਦੇ ਹੋ ਕਿ ਅਸੀਂ ਅਜਮਾ ਕੇ ਵਿਖਾ ਸਕਦੇ ਹਾਂ।
ਸੁਣ ਰਾਜੇ ਤਿੰਨ ਤੇ ਉਰ ਡਰੇ,
ਰਾਜੇ ਬੜੇ ਹੰਕਾਰ ਨਾਲ ਆਏ ਸੀ ਨਾ, ਡਰ ਗਏ, ਕੰਬਣ ਲੱਗ ਪਏ ਉਹਨਾਂ ਦੇ ਹਿਰਦੇ ਵੀ ਅਸੀਂ ਕਦੋਂ ਬਾਹਰ ਨਿਕਲੇ, ਕਦੋਂ ਇਹ ਪਹਿਲਾਂ ਹੀ ਭਲਵਾਨ ਸਾਨੂੰ ਹੀ ਨਾ ਫੜ ਲੈਣ। ਏਦਾਂ ਉਹਨਾਂ ਦੇ ਰਾਜਿਆਂ ਦੇ ਮਨ ਚ ਡਰਾਵਾ ਪੈਦਾ ਹੋ ਗਿਆ।
ਮਹਾਂਤਰਾਸ ਤੇ ਕੰਪਾ ਧਰੇ,
ਮਹਾਂਤਰਾਸ ਨਾਲ ਕੰਬਣ ਲੱਗੇ, ਮੂੰਹ ਪੀਲੇ ਪੈ ਗਏ, ਬੁੱਲ ਸੁੱਕਣ ਲੱਗ ਪਏ ਇਹਨਾਂ ਦੋਹਾਂ ਰਾਜਿਆਂ ਦੇ।
ਅਮਰੇ ਮਨ ਕੀ ਗੁਰ ਨੇ ਜਾਣੇ ਯਾ ਤੇ ਇਹ ਲੀਲਾ ਧੈਰਮੇ।
ਸਮਝ ਗਏ ਦੋਵੇਂ ਰਾਜੇ ਵੀ ਸਤਿਗੁਰਾਂ ਨੇ ਸਾਡੇ ਮਨ ਦੀ ਜਾਣ ਲਈ ਤਾਂ ਹੀ ਇਹ ਲੀਲਾ ਵਿਖਾਈ ਆ ਉਹਨਾਂ ਨੇ, ਤਾਂ ਹੀ ਉਹਨਾਂ ਨੇ ਲੀਲਾ ਪ੍ਰਗਟ ਕੀਤੀ, ਸਾਡੇ ਮਨ ਦੀ ਜਾਣ ਗਏ ਨੇ।
ਕਰਾਮਾਤ ਸਾਹਿਬ ਵੱਡ ਜਾਂਦੇ,
ਜਾਣ ਗਏ ਕਿ ਵਾਕੇ ਕਰਾਮਾਤ ਦੇ ਸਾਹਿਬ ਮਾਲਕ ਹਨ।
ਰਾਜ ਹੰਕਾਰ ਆਪਣੋ ਠਾਨੇ,
ਅਸੀਂ ਆਪਣੇ ਮਨ ਚ ਆਪਣੇ ਰਾਜ ਦਾ ਹੰਕਾਰ ਕਰੀ ਬੈਠੇ ਸੀ।
ਉਠ ਦੋਨੋ ਤਬ ਚਰਨੀ ਪਰੇ, ਨਿਰਹੰਕਾਰ ਬਿਨੈ ਬੋ ਕਰੇ।
ਉਸਕੇ ਦੋਵੇਂ ਉਸੇ ਵੇਲੇ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਡੰਡੇ ਵਾਂਗਰ ਦੋਵੇਂ ਰਾਜੇ ਡਿੱਗ ਪਏ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਤੇ, ਉੱਠ ਕੇ ਨਮਸਕਾਰ ਕਰਨ ਲੱਗੇ।
ਹਮ ਅਗਿਆਤ ਰਾਜ ਹੰਕਾਰੇ,
ਮਹਾਰਾਜ ਅਸੀਂ ਅਗਿਆਨੀ ਸੀ, ਰਾਜ ਦਾ ਹੰਕਾਰ ਕਰੀ ਬੈਠੇ ਸੀ।
ਬੁੱਧੀ ਭੁੱਲਣ ਹਾਰ ਹਮਾਰੇ,
ਸਾਡੀ ਬੁੱਧੀ ਭੁੱਲਣ ਅੰਦਰ ਸੀ ਮਹਾਰਾਜ, ਅਸੀਂ ਭੁੱਲ ਗਏ ਸੀ।
ਬਖਸ਼ ਲਿਓ ਪ੍ਰਭ ਕਰਨਾ ਕਰਕੇ,
ਪ੍ਰਭੂ ਕਰਨਾ ਕਰਕੇ ਸਾਨੂੰ ਬਖਸ਼ ਲੋ ਬਖਸ਼ੰਦ ਹਰੀ ਜੀ।
ਆਸ ਆਪਣੇ ਹਿਰਦੈ ਵਿਚਰ ਕੇ,
ਸਾਡੇ ਮਨ ਚ ਤੁਹਾਡਾ ਬੜਾ ਭਾਰੀ ਤਰਾਸ ਹੈ, ਅਸੀਂ ਤੁਹਾਡੇ ਦਾਸ ਹਾਂ।
ਸਤਿਗੁਰ ਭਿਖੇ ਨਰੇਸ਼,
ਰਾਜਿਆਂ ਨੂੰ ਨਿਮਰਤਾ ਸਹਿਤ ਝੁਕਿਆ ਵੇਖ ਕੇ ਸਤਿਗੁਰੂ ਜੀ ਖੁਸ਼ ਹੋਏ।
ਕਿਰਪਾ ਠਾਨ ਕੀਨਤ ਉਪਦੇਸ਼,
ਮਹਾਰਾਜ ਜੀ ਕਿਰਪਾ ਠਾਨ ਕੇ ਉਪਦੇਸ਼ ਦੇਣ ਲੱਗੇ ਦੋਹਾਂ ਰਾਜਿਆਂ ਨੂੰ।
ਗੁਰ ਘਰ ਮੈਂ ਹੰਕਾਰ ਨ ਕਰੀਐ, ਨਹੀਂ ਆਪ ਕੋ ਅਧਿਕ ਵਿਚਰੀਐ।
ਮਹਾਰਾਜ ਜੀ ਕਹਿੰਦੇ ਰਾਜਾ ਸੁਣੋ, ਗੁਰੂ ਘਰ ਦੇ ਵਿਚ ਕਦੇ ਵੀ ਆ ਕੇ ਹੰਕਾਰ ਨਹੀਂ ਕਰਨਾ, ਕਦੇ ਆਪਣੇ ਆਪ ਨੂੰ ਵੱਡਾ ਨਹੀਂ ਜਾਣਨਾ, ਕਦੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਣਾ, ਹਮੇਸ਼ਾ ਆਪਣੇ ਆਪ ਨੂੰ ਗੁਰੂ ਘਰ ਵਿਚ ਦਾਸ ਰੂਪ ਕਰਕੇ ਜਾਣਨਾ। ਹਾਂਜੀ,
ਦੋਹੇਰਾ ਸੁਣ ਸਤਿਗੁਰ ਉਪਦੇਸ਼ ਕੋ ਨਮਰ ਤੇਜ ਅਹੰਕਾਰ।
ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਨਮਰ ਹੋ ਗਏ, ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖ ਕੇ ਝੁਕ ਗਏ।
ਵਿਦਾ ਹੋਏ ਗਮਨੇ ਸਦਨ ਰਾਜੇ ਜੁਗਮ ਉਦਾਰ,
ਦੋਵੇਂ ਰਾਜੇ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਵਾਪਸ ਮੁੜ ਗਏ। ਹੁਣ ਮਾਣ ਨਿਕਲ ਗਿਆ ਅੰਦਰੋਂ, ਹੰਕਾਰ ਨਿਕਲ ਗਿਆ, ਔਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਵਾਪਸ ਚਲੇ ਗਏ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਤਾਪ, ਸਤਿਗੁਰਾਂ ਦੀ ਮਹਿਮਾ ਵੇਖੋ, ਆਪ ਹੀ ਉਨ੍ਹਾਂ ਅੰਦਰ ਹੰਕਾਰ ਪੈਦਾ ਕਰਨ ਵਾਲੇ ਨੇ ਤੇ ਫਿਰ ਆਪ ਹੀ ਉਨ੍ਹਾਂ ਦੇ ਅੰਦਰ ਦਾ ਹੰਕਾਰ ਮਿਟਾਉਣ ਵਾਲੇ ਨੇ। ਪੈਦਾ ਵੀ ਆਪ ਕਰਦੇ ਨੇ, ਮਿਟਾਉਂਦੇ ਵੀ ਆਪ ਹੀ ਨੇ। ਆਪ ਹੀ ਹਉਮੈ ਕੱਢ ਕੇ ਉਨ੍ਹਾਂ ਨੂੰ ਚੁਕਾ ਲਿਆ। ਇਹ ਮੇਰੇ ਸਤਿਗੁਰਾਂ ਦਾ ਪ੍ਰਤਾਪ ਹੈ।